पांच परवान पांच प्रधान पांच परवान पांच प्रधान पांच पाव हैं दर के मान पांच पाव हैं दर के मान पांच सोहे दरे राजन पांच सोहे दरे राजन पांचा का गुर एको ध्यान पांचा का गुर एको ध्यान पांच परवान पांच प्रधान पांच परवान पांच प्रधान
जपजी साहब जो पहली साड़ी बाणी है जप ओदा असी एक अंक लै रहे हैं अज पन्ना है श्री गुरु ग्रंथ साहब जी का तीन पेज थ्री ते जड़ियां लाइना असी गाविया है वो असी पढ़िया है और एदियां पौड़ियां नहीं है असी जपजी साहब दी प्यार नाल असी पौड़ियां कह दी दियां पौड़ियां नहीं है पौड़ियां ढाडी दियां वारा दियां हुंदियां ये अंक ऐसा डूंगा ज्ञान है और ये जप दे दो डंडियां इधर दो डंडियां इधर पप्पे नू औंकड़े जप कराएगी सारी बाणी पहली बाणी है जे देखा जाए श्री गुरु ग्रंथ साहब जी का जे हैडिंग देना होए तो ये जप ही है पहली बाणी इहदा खलार ही सारा गां साहिब श्री गुरु ग्रंथ साहब जी दे शब्द ने इस करके ये अंक असी कहने साडे मूँह ते चढ़े आ भी जपजी साहब दियाँ फलानी पौड़ी फलानी आदर प्यार न कह दीदा लेकिन कहना नहीं चाहिदा जो लिखे है ये अंक ने ये नंबर आते हैं इस करके अज असी वो अंक लै रहे हैं यदा जेड़ा इतों पहला दो अंक आते ने दो पौड़ियाँ आदियाँ एक सुनया एक मनण की पौड़ी सुन ऐ सिद्ध पीर सुरनाथ सुन ऐ धरत धवल आकाश नानक भगतां सदा विगास सुन ऐ दुख पाप का नास यो अंक है जदों अभ्यासी नू जिहड़ा परमेश्वर दा नाम जपदा है वो सुनना शुरू हो जांदा उहदी कृपा दे नाल जिहड़ा गुरमंत्र जपदा है उहनू वो कन्नां नाल आप तो घट जपदा किसी किसी वेले लम्मे पे भी ज सुते उठद्या सार ज किसी वेले हर वेले भी जिनी जिनी कमाई जी मेहर होवे जो अभ्यास करता है अरदा उरदी उन्हों सुनना शुरू हो जाता वो कहते मैं तो जपदा अभ्यास कर नहीं रहा मेरे अंदरों आवाज़ आ रही है तुवार बनने जड़ी बाहरलियाँ आवाज़ भी क्यों आँदी वह भी अभ्यास बदल जाती शब्द ही शब्द हो जाता जिहड़ा गुरमंत्र जपदा है उन्हें सुन लग पैंदा है पहली कला वरतदी है सुनिया की कला है उत्थे बाणी सुनना नहीं है वो नाम दा सुनना है इस करके सुन ऐ सुनिए नहीं है सुन के वह जदों फिर सुनता है तो कला उस रिधिया सीधियाँ आनिया शुरू हो जाएँ गां तो गां फिर जिन्निया अंक चल दियाँ लाइना वो अखीर ते आ जाता है हालत किन्हां दी हुंदी है वह नानक भगतां सदा विगास सुन ऐ दुख पाप का नास जो जो फिर इस हालत दे विच नाम सुनदा है तो होर कमाई करदा है वो भगतां भगतां नूं आउंदी ये चीज़ वो सदा फिर खेड़े च रहिंदी है विगास कहिंदे खेड़ जाना सदा खुशी रहिंदी और सुनिया दुख पाप का नास उस वेले दुख पाप पिछले नसने शुरू हुंदे है एडी वड्डी कला ਨਾਮ ਸੁਣਨ ਦੀ ਹੈ। ਅੱਗੇ ਫਿਰ ਇਹ ਮੰਨਣ ਦੀ ਅਵਸਥਾ ਹੈ, ਉਹ ਮਨ 'ਚ ਉੱਤਰ ਜਾਂਦਾ ਨਾਮ, ਉਹ ਹੈ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਅੱਜ ਇਹਦਾ ਅਖੀਰ ਦੇ ਉੱਤੇ ਲਾਈਨਾਂ ਆਉਂਦੀਆਂ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਈ ਨਹੀਂ ਆ ਉੱਥੇ। ਮਨ ਆਇਆ, ਦੋਨਾਂ ਦੇ ਸਪੈਲਿੰਗਾਂ 'ਚ ਫਰਕ ਹੈ, ਖਿਆਲ ਰੱਖਿਓ। ਉੱਥੇ ਜੇ ਕੋ ਮਨ ਜਾਣੇ, ਜੇ ਕੋ ਮੰਨੇ ਜਾਣੇ ਮਨੇ ਕੋਈ, ਮਤਲਬ ਉੱਥੇ ਇੱਕ ਮੂਧਾ ਚਾਹੁੰਦਾ, ਇੱਕ ਤਾਂ ਇੱਕ ਤਾਂ ਨਹੀਂ ਹੈ, ਇੱਕ ਹੈ ਮਨੇ, ਇੱਕ ਮੰਨੇ ਮੰਨੇ ਮਨੇ ਅੰਦਰ ਹਿਰਦੇ 'ਚ ਉੱਤਰ ਜਾਂਦਾ ਨਾਮ ਦਾ, ਮੰਨਣ ਹੋ ਜਾਂਦਾ। ਪਹਿਲਾਂ ਨਾਮ ਦਾ ਸੁਣਨਾ ਹੈ, ਅਗਲੀ ਕਲਾ ਚੜ੍ਹੀ ਹਿਰਦੇ 'ਚ ਜਾ ਚੱਲਣ ਉਪੜਨਾ ਸ਼ੁਰੂ ਹੋ ਜਾਂਦਾ ਹਿਰਦੇ। ਫੇਰ ਚੱਲੇ ਤਾਂ ਦਨਾਲੀ ਗੁਰਮੁਖੇ ਸੇਵਾ ਘਾਲ, ਜਿਹਨੇ ਘਾਲੀ, ਜਿਹਨੇ ਨਾਮ ਦੀ ਹੋਰ ਘਾਲ ਕੀਤੀ, ਸੁਣਨ ਤੋਂ ਬਾਅਦ ਉਹਦੇ ਅੰਦਰ ਫਿਰ ਉੱਤਰ ਜਾਂਦਾ, ਔਰ ਉਹ ਮੰਨਣ ਦੀ ਅਵਸਥਾ ਹੈ। ਇਹ ਵੀ ਉਨੀਆਂ ਹੀ ਪੌੜੀਆਂ ਜਾਂ ਅੰਕ ਹੈ, ਲੇਕਿਨ ਅਖੀਰ ਦੇ ਉੱਤੇ ਜਿਹੜਾ ਆਉਂਦਾ ਉਹਦੇ 'ਚ ਆਏਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐਂ ਦੁੱਖ ਪਾਪ ਕਾ ਨਾਸ। ਇਹਦੇ 'ਚ ਆਏਗਾ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮੰਨੇ ਕੋਈ। ਇੱਥੇ ਵੀ ਦੋ ਸਪੈਲਿੰਗ ਅਲੈਦਾ ਅਲੈਦਾ ਹੈ, ਇਸ ਕਰਕੇ ਜਦੋਂ ਮੰਨਣ ਦੀ ਅਵਸਥਾ ਹੋ ਜਾਂਦੀ ਹੈ, ਉਦੋਂ ਨਾਮ ਨਿਰੰਜਨ, ਨਿਰੰਜਨ ਦਾ ਮਤਲਬ ਹੈ ਉਹ ਨਾਮ ਫਿਰ ਜਿਹਦਾ ਪ੍ਰਕਾਸ਼ ਹੋਣਾ, ਜਾਂ ਜਿਹੜਾ ਬਾਣੀ 'ਚ ਇੰਨਾ ਜ਼ਿਕਰ ਹੈ ਨਾਮ ਦਾ, ਪਰਮੇਸ਼ਰ ਦੇ ਦਾ, ਉਹਦਾ ਪ੍ਰਕਾਸ਼ ਹੋਣਾ ਅੰਦਰ ਸ਼ੁਰੂ ਹੁੰਦਾ, ਔਰ ਉਹ ਮਾਇਆ ਤੋਂ ਰਹਿਤ ਹੋ ਜਾਂਦਾ ਅਭਿਆਸੀ। ਨਰ ਅੰਜਨ, ਅੰਜਨ ਮਾਇਆ ਨੂੰ ਕਿਹਾ, ਨਿਰੰਜਨ ਕਹਿੰਦੇ ਆ ਜਿਹੜਾ ਉਹ ਨਾਮ ਆ, ਉਹ ਮਾਇਆ ਤੋਂ ਰਹਿਤ ਹੋ ਜਾਂਦਾ। ਮਾਇਆ ਨਹੀਂ ਉੱਥੇ ਉਹਨੂੰ ਪੈਂਦੀ, ਨਾ ਉਸ ਨਾਮ ਨੂੰ, ਉਹ ਫਿਰ ਐਸਾ ਨਾਮ ਨਿਰੰਜਨ ਹੋਏ। ਲੇਕਿਨ ਜੇ ਉਹ ਮਨ 'ਚ ਉਤਰਿਆ ਹੋਵੇ, ਮਨ 'ਚ ਚਲ ਜਾਂਦੇ ਆ, ਇਹ ਕਲਾ ਸਾਰੀਆਂ ਅਸੀਂ ਸੁਣੀਆਂ ਅਤੇ ਮੰਨੀਆਂ, ਮੰਨੇ ਦੀ ਜਿਹੜੀਆਂ ਪੌੜੀਆਂ ਅੰਕ ਹੈ ਉਹਨਾਂ ਦੇ ਵਿੱਚ ਪਿੱਛੇ ਆ ਕੇ, ਜਦੋਂ ਇਹ ਸਾਰੀਆਂ ਖਤਮ ਹੋ ਜਾਂਦੀਆਂ ਅੰਦਰ, ਆਹ ਅਗਲਾ ਅੰਕ ਜਿਹੜਾ ਅਸੀਂ ਗਾਉਣ ਲੱਗੇ ਹਾਂ, ਇਹ ਫਿਰ ਸ਼ੁਰੂ ਹੋ ਜਾਂਦਾ। ਉਹਦਾ ਨਾਮ ਕੰਨਾਂ 'ਚ ਸੁਣ ਵੀ ਰਿਹਾ, ਹਿਰਦੇ 'ਚ ਵੀ ਉਤਰਿਆ, ਸਾਰੇ ਹਿਰਦੇ 'ਚ ਵੀ ਫੇਰ ਲੱਗ ਰਹੇ, ਨਾਮ ਹੀ ਨਾਮ ਵਾਲੇ ਬਣੇ ਸਾਰੇ ਹੋ ਗਿਆ, ਪਾਪ ਵੀ ਲੱਥ ਗਏ ਸਾਰੇ। ਉੱਥੋਂ ਬਾਅਦ ਸਾਰਾ ਕੀ ਹੁੰਦਾ ਹੈ, ਉਹ ਫਿਰ ਪੰਚ ਬਣ ਜਾਂਦਾ ਹੈ। ਪੰਚ, ਪੰਜ ਨਹੀਂ ਸਮਝਣੇ, ਪੰਚ ਜਿੱਦਾਂ ਪਿੰਡਾਂ ਦਾ ਸਰਪੰਚ ਹੁੰਦਾ ਵੈ, ਉਹ ਪੰਚ ਕੀ ਹੈ, ਸਿਲੈਕਟਡ ਬੰਦਾ ਰੱਬ ਦੀ ਨਿਗਾਹ 'ਚ ਆ ਜਾਂਦਾ, ਔਰ ਉਹ ਫਿਰ ਪ੍ਰਵਾਨ ਹੋ ਜਾਂਦਾ ਉਹਦੀ ਦਰਗਾਹ 'ਚ, ਜੀਂਦੇ ਜੀ ਇਹ ਅੰਦਰ ਹਾਲਤ ਆ, ਐਡਾ ਉਹਦਾ ਮਰਤਬਾ ਹੋ ਜਾਂਦਾ, ਐਡਾ ਮਤਲਬ। ਲੇਕਿਨ ਸੁਣਿਆ ਅਤੇ ਮੰਨਿਆ ਦੀ, ਜੇ ਮੰਨਿਆ ਦੀ ਜਿਹੜੀਆਂ ਅੰਕ ਹੈ, ਉੱਥੋਂ ਬਾਅਦ ਆ ਅੰਕ ਆਇਆ, ਆਓ ਇਹਦਾ ਗਿਆਨ ਲਈਏ, ਔਰ ਇਹ ਫਿਰ ਪੰਚ ਬਣ ਜਾਂਦਾ, ਮਤਲਬ ਸਿਲੈਕਟਡ ਹੁੰਦਾ। ਉਹਨੂੰ ਦਰਗਾਹ 'ਚ ਵੀ ਨਹੀਂ ਕਿਸੇ ਨਾਲ ਰੋਕਣਾ, ਕਿ ਅੱਗੇ ਦਰਗਾਹ ਦਾ ਵੀ ਜ਼ਿਕਰ ਹੈ, ਤੋ ਇੱਥੋਂ ਉਹ ਅੰਕ ਸ਼ੁਰੂ ਹੁੰਦਾ ਹੈ। ਪੇਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਸਰਾ ਪੇਜ,
ਪੰਚ ਪਰਵਾਨ,
ਉਹ ਪ੍ਰਵਾਨ ਹੋ ਜਾਂਦੇ ਹੈ ਅਕਾਲ ਪੁਰਖ ਦੇ ਅੰਦਰ।
ਪੰਚ ਪਰਵਾਨ, ਪੰਚ ਪ੍ਰਧਾਨ,
ਉਹ ਪ੍ਰਧਾਨ ਰੂਹਾਂ ਹੁੰਦੀਆਂ ਫਿਰ, ਜੀਂਦੇ ਜੀ ਮਰਨ ਤੋਂ ਬਾਅਦ ਨਹੀਂ, ਹੁਣੇ ਹੀ ਆਪਣੇ ਅੰਦਰ ਹੀ ਸਾਰਾ ਕੁਝ ਉਹਨਾਂ ਦੇ ਹੁੰਦਾ ਹੈ।
ਪੰਚ ਪਰਵਾਨ, ਪੰਚ ਪ੍ਰਧਾਨ,
ਔਰ ਜੀਂਦੇ ਜੀ ਉਹ ਅੰਦਰ ਦਰਗਾਹ 'ਚ ਜਾਂਦੇ ਹੈ। ਦਰਗਾਹ ਹੈ ਸਾਡੀ ਕਿੰਗਡਮ ਆਫ ਗੋਡ, ਦਰਗਾਹ, ਦਰ ਮੈਨੇ ਦਰਵਾਜ਼ਾ, ਗਾਹ ਮੈਨੇ ਜਗ੍ਹਾ, ਪਰਸ਼ੀਅਨ ਦਾ ਲਫ਼ਜ਼ ਆ ਉਰਦੂ ਦਾ, ਤੋ ਦਰਗਾਹ ਸਾਡੇ ਹੈ, ਹਿੰਦੀ ਦਾ ਲਫ਼ਜ਼ ਦਰਬਾਰ, ਉਹ ਅਕਾਲ ਪੁਰਖ ਦੇ ਦਰਬਾਰ 'ਚ ਅੰਦਰ ਚਲੇ ਜਾਂਦਾ, ਔਰ ਅੰਗਰੇਜ਼ੀ 'ਚ ਇਹਨੂੰ ਕਿੰਗਡਮ ਆਫ ਗੋਡ ਕਿਹਾ ਹੈ, ਇਸ ਕਰਕੇ ਉਹਦੇ ਵਿੱਚ ਉਹ ਦਾਖਲ ਹੋ ਜਾਂਦਾ।
ਪੰਚ ਪਰਵਾਨ, ਪੰਚ ਪ੍ਰਧਾਨ, ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰ ਗਏ ਮਾਨ,
ਆਹ ਦਰਗਾਹ 'ਚ ਉਹਨਾਂ ਨੂੰ ਮਾਨ ਮਿਲਦਾ ਜਿਹਨਾਂ ਨਾਲ ਮਾਂ ਦਰਗਾਹ ਐਸੀ ਵੱਡੀ ਚੀਜ਼ ਹੈ ਵੀ ਜਿਹਨੇ ਰਾਂ ਨਾਮ ਜਪ ਜਪ ਕੇ ਰੰਗ ਨਾ ਚਾੜਿਆ ਹੋਏ ਉਹ ਦਰਗਾਹ 'ਚ ਐਂਟਰ ਨਹੀਂ ਹੁੰਦਾ। ਉਹਦੇ ਅੰਦਰ ਹੀ ਨਹੀਂ, ਉਹ ਬਾਹਰ ਹੀ ਬੈਠੇ ਹੁੰਦੇ ਸਾਰੇ। ਉਹਦੇ ਅੰਦਰ ਡਿਸਿਪਲਿਨ ਹੈ ਵੀ ਜਿਹਨਾਂ ਦੇ ਮਸਤਕ ਦੇ ਵਿੱਚ ਉਹ ਨਿਸ਼ਾਨ ਜਾਂ ਇਹੋ ਜਿਹੀਆਂ ਐਡੀਆਂ ਵੱਡੀਆਂ ਰੂਹਾਂ ਹੋਣ ਉਹ ਦਰਗਾਹ ਦੇ ਵਿੱਚ ਉਹਨੂੰ ਕਿ ਬਾਕੀਆਂ ਨੂੰ ਰੇਰੇ ਹੁੰਦੀ ਹੈ ਨਹੀਂ ਰੰਗ ਮਾਣ ਉਹਨਾਂ ਨੂੰ ਰੇਰੇ ਨਹੀਂ ਹੁੰਦੀ। ਰੇਰ ਗਏ ਦਰਗੇ ਕਹੇ ਨਾ ਕਹੋ ਆਓ ਬੈਠ ਆਦਰ ਸ਼ੁਭ ਦੇਵ। ਤੋ ਜਦੋਂ ਨਾਮ ਰਸਨਾ ਨਾਲ ਜਪ ਜਪ ਕੇ ਰੰਗ ਚੜ੍ਹਨਾ ਸ਼ੁਰੂ ਹੁੰਦਾ ਉਹਨੂੰ ਵੈਲਕਮ ਹੈ ਉਸ ਦਰਗਾਹ 'ਚ। ਆਓ ਜੀ ਜੀ ਆਇਆਂ ਨੂੰ, ਬਾਕੀਆਂ ਨੂੰ ਐਂਟਰ ਹੀ ਨਹੀਂ ਹੋਣ ਦਿੰਦੇ ਜਾਂਦੇ। ਉਹ ਆਹ ਬੰਦੇ ਨੇ ਪੰਚ ਪਰਵਾ, ਉਹ ਹੈ ਵੀ ਜਿਹਨਾਂ ਨਾਲ ਜੀਵ ਪਹਿਲਾ ਪੌਡਾ ਫੜਿਆ, ਜੀਵ ਨਾਲ ਜਪ ਜਪ ਕੇ ਰੰਗ ਚਾੜਿਆ। ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇਰੇ ਦਰਗੇ ਕਹੇ ਨਾ ਕਹੋ ਆਓ ਬੈਠ ਆਦਰ ਸ਼ੁਭ ਦਿਓ। ਸ਼ੁਭ ਆਦਰ ਸ਼ੁਭ ਕੀ ਹੈ? ਆਓ ਜੀ ਜੀ ਆਇਆਂ ਨੂੰ ਵੈਲਕਮ, ਉਹਨਾਂ ਨੂੰ ਮਾਣ ਮਿਲਦਾ ਉੱਥੇ। ਔਰ ਆਹੋ ਇਹ ਪੌੜੀ ਕਹਿ ਅੰਕ ਕਹਿ ਰਿਹਾ ਪੰਚ
ਪਰਵਾਨ ਪੰਜ ਪਰਦਾਨ,
ਅਸੀਂ ਛੇਤੀ ਨਾਲ ਪੈ ਜਾਂਦੇ ਹਾਂ, ਕਿੱਡੇ ਵੱਡੀਆਂ ਭੇਦ ਨਿਕਲ ਰਹੇ ਨੇ
ਪੰਜ ਪਰਵਾ।
ਪਰ ਇਹਨਾਂ ਨੇ ਪਹਿਲਾਂ ਸੁਣਿਆ ਅਤੇ ਮੰਨਿਆ ਦੀਆਂ ਅਵਸਥਾ ਨੰਗੀਆਂ ਹੁੰਦੀਆਂ, ਉੱਥੋਂ ਬਾਅਦ ਫਿਰ ਆ ਪੰਜ ਬਣਦਾ
ਪੰਜ ਪਰਵਾ ਪੰਜ ਪਰਦਾਨ ਪੰਜ ਪਾਵਹਿ ਦਰ ਗਏ ਮਾਂ।
ਔਰ ਉੱਥੇ ਜਿੱਦਾਂ ਰਾਜੇ ਦਰਬਾਰ 'ਚ ਸੁਣਦੇ ਆ, ਇੱਦਾਂ ਉਹ ਜਿਹੜਾ ਅੰਦਰਲਾ ਦਰਬਾਰ ਆ ਉਹਦੇ 'ਚ ਸੁਣਦੇ ਆ, ਬੈਠੇ ਹੁੰਦੇ, ਇਹਨਾਂ ਨੂੰ ਸੋਹਣੀ ਜਗ੍ਹਾ ਮਿਲਦੀ ਔਰ ਆਦਰ ਭਾਵ ਉਹਨਾਂ ਦਾ ਉੱਥੇ ਹੁੰਦਾ। ਸਭ ਰੂਹਾਂ ਜਿਹੜੀਆਂ ਇਹ ਮਰਨ ਤੋਂ ਬਾਅਦ ਨਹੀਂ ਹੋਣਾ, ਇਹ ਜੀਂਦੇ ਜੀ ਹੀ ਸਾਰੀਆਂ ਸਟੇਜਾਂ ਜੀਂਦੇ ਜੀ ਹੀ ਨਾਮ ਸੁਣਨਾ ਸ਼ੁਰੂ ਹੋਣਾ, ਮੰਨਣ ਦੀ ਅਵਸਥਾ ਹੋਣੀ ਜੀਂਦੇ ਜੀ ਉਹ ਰੋਜ਼ ਹੀ ਅਭਿਆਸ ਦੇ ਵਿੱਚ। ਲੇਕਿਨ ਚੜ੍ਹਾਈ ਚੜ੍ਹਦੇ ਜਾਂਦੇ ਹੈ ਉਹਨਾਂ ਦਾ, ਉੱਥੇ ਜੀਂਦੇ ਜੀ ਹੀ ਸਭ ਕੁਛ ਅੰਦਰ ਹੈ। ਇਸ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ, ਜੋ ਅਗਲੀਆਂ ਚੀਜ਼ਾਂ ਸਾਡੇ ਜੋ ਬ੍ਰਹਿਮੰਡੇ ਸੋਈ ਪਿੰਡੇ, ਇਸ ਕਰਕੇ ਜੋ ਜਿਹੜੀਆਂ ਸਾਰੀਆਂ ਚੀਜ਼ਾਂ ਸਾਡੇ ਅੰਦਰ ਹੋਣੀਆਂ ਬਾਹਰ ਨਹੀਂ, ਉਹ ਨਾਮ ਮਰਨ ਤੋਂ ਬਾਅਦ। ਇਸ ਕਰਕੇ ਉਹ ਐਡੀ ਐਡੀਆਂ ਵੱਡੀਆਂ ਰੂਹਾਂ ਆਉਂਦੀਆਂ ਜਿਹੜੀਆਂ ਅਭਿਆਸ ਨਾਲ ਇੱਥੇ ਤੱਕ ਪਹੁੰਚਦੀਆਂ, ਪਰ ਆਪਣਾ ਭੇਦ ਨਹੀਂ ਕਿਸੇ ਨੂੰ ਦਿੰਦੇ। ਇਸ ਕਰਕੇ ਲੇਕਿਨ ਉਹ ਜੁੜੇ ਹੁੰਦੇ ਆ ਆਪ ਨਾਮ ਦੇ ਨਾਲ, ਔਰ ਆਹ ਉਹਨਾਂ ਦੀ ਹਾਲਤ ਹੁੰਦੀ, ਨਾਮ ਸੁਣਿਆ ਵੀ, ਫਿਰ ਮੰਨਣ ਦੀ ਅਵਸਥਾ ਵੀ ਹੋਈ, ਫਿਰ ਹੁਣ
ਪੰਚ ਪਰਵਾ ਪੰਚ ਪਰਦਾਨ
ਉਹ ਜਿਹਦੇ ਜੀ ਅੰਦਰ ਦਰਗਾਹ 'ਚ ਚਲੇ ਜਾਂਦੇ ਹੈ
ਪੰਚ ਪਰਵਾ ਪੰਚ ਪਰਦਾਨ ਪੰਚ ਪਾਵੇਂ ਦਰ ਗਏ ਮਾਨ
ਪੰਚੇ। ਉਹਨਾਂ ਨੂੰ ਉੱਥੇ ਰੇਰੇ ਨਹੀਂ ਹੁੰਦੀ, ਸਭ ਰੂਹਾਂ ਉਹਨਾਂ ਨੂੰ ਅੱਗਿਓਂ ਹੋ ਕੇ ਜੀਆਂ ਆਖਦੀਆਂ, ਔਰ ਉਹਨਾਂ ਨੂੰ ਸੋਹਣਾ ਥਾਂ ਬੈਠਣ ਨੂੰ ਦਿੰਦੇ, ਜਿੱਦਾਂ ਰਾਜੇ ਦੇ ਦਰਬਾਰ 'ਚ ਵੱਡੀ ਕੁਰਸੀ ਮਿਲਦੀ ਹੈ।
ਪੰਚੇ ਪਾਵੇਂ ਦਰ ਗਏ ਮਾਨ ਪੰਚੇ ਸੋਹੇ ਦਰੇ ਰਾਜਾਨ ਪੰਚੇ ਸੋਹੇ ਦਰੇ ਰਾਜਾਨ।
ਅਗਲੀ ਤੋਂ ਅਸੀਂ ਬੇਨਤੀ ਸਦਾ ਤਦੇ ਕਰਦੇ ਹਾਂ ਵੀ ਜੇ ਇੰਟਰਨੈੱਟ ਦੇ ਉੱਤੇ ਬੈਠੇ ਹੋ ਸੁਣਨ, ਅਤੇ ਉਹ ਸਫ਼ਾ ਖੋਲ੍ਹ ਕੇ ਬੈਠੋ, ਆ ਦੇਖੋ ਹਮੇਸ਼ਾ ਹੀ ਅਸੀਂ ਛੇਤੀ ਨਾਲ ਪੜ੍ਹ ਜਾਂਦੇ ਹਾਂ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ। ਉੱਥੇ ਦੇਖੋ ਸਪੈਲਿੰਗ ਕੀ ਹੈ, ਸਾਰਾ ਭੇਦ ਹੀ ਨਾ ਅਗਲੀ ਲਾਈਨ 'ਚ ਹੈ। ਪੰਚਾਂ ਕਾ ਗੁਰ ਨਹੀਂ ਹੈ ਨਿਰਾ, ਰਾਰੇ ਨੂੰ ਔਂਕੜ ਹੈ। ਪੰਚਾਂ ਕਾ ਗੁਰ ਰਾਰੇ ਨੂੰ ਔਂਕੜ ਆ, ਔਰ ਅੱਗੇ ਏਕ ਧਿਆਨ ਨਹੀਂ ਹੈ, ਉੱਥੇ ਵੀ ਕੱਕੇ ਨੂੰ ਔਂਕੜ ਹੈ। ਇੱਕੋ ਰੱਬ ਨੂੰ ਧਿਆਨ ਜਾਉਣਾ ਦਾ ਹੈ ਪੰਚਾਂ ਕਾ ਗੁਰ। ਇਹ ਗੁਰ ਐਸਾ ਲਫਜ਼ ਹੈ ਜਿਹੜਾ ਜਪ ਦੇ ਸ਼ੁਰੂ 'ਚ ਹੀ ਆ ਗਿਆ, ਗੁਰ ਈਸ਼ਰ गुर गुर बर्मा गुर पार्वती माई, तो गुर ईसर का मतलब है असी ईसर देवते नहीं मनण वाले, असी इस गुर नूं मनते हैं जिहड़ा कि सत्ते गुर का हिस्सा है। गुर और असी किहदे सिख हैं, इस गुर दे कल्ले दे नहीं, गुर सत्ते गुर का जो सिख खाए। इस करके जिहड़ा गुर है पैरां च रारा, इत्थे गुर दे रारे नूं औंकड़ कदी पाठ वालिआं ने नहीं सोचिआ, लिपां छेती ना पण च भेद नहीं है, बुझो लफ़ एक एक देखो, जप दे विच सारे औंकड़ बचे है, लेकिन गां हज़ारां दी गिणती च औंकड़ ज़ाया कर दित्ते नवीआं बीड़ां च, जिहड़ा कि सानूं सब अमलगामेट हो रहा साडा सारा ज्ञान। तो औंकड़ इत्थे दे गए, और एक दे कक्के नूं भी औंकड़ देवो कि इको रब वल ध्यान जांदा, दसां नहीं जांदा उहनां दा। साढ़े शब्दों च हालांकि इन्ना लिखे असी भोग ही हर चौंकी का, उत्थे पहने सिखो शब्द प्यारो, जन्म मरण की टेक, मुख उजल सदा सुखी, नानक सिमरत एक। एक नूं सिमरना, एक नूं याद करना, इसे करके महल्या ना नां नहीं उत्ते लिखिया गुरु नानक या फलां महल्ले चलन के, महला पहला दूजा तीजा चौथा महल्ले चलणगे, ताकि किसी का गुरु वाल ध्यान ना चले जाए। वो दीखिया देने वाले गुरु है सानू, गुरमंत्र देने वाले, सब ज्ञान देने वाले सारे, लेकिन ध्यान साडा रब च लगना। जिदा आ जप जी साहब कह रहा, पंचम का गुर एको ध्यान, ध्यान किसे बने नहीं उड़ जाना, उहदे वाले रखना। असी दसा गुरपुरब वेले कोई छाती ते हथ मार के कह दे इन्ने गुरपुरब मना रहे हो, गुरपुरब वाले दिन किसे दा रब वल ध्यान हुंदा है? कल सारे गुरुआ और गुरुआ दीआं वी झूठियां कहानियां वल ध्यान, सारा कुछ जारा उन्हां ने तो उत्ते ना तदे नहीं लिखिया वी साडे वल ध्यान ना चल जाए किसे दा। महल्ले चलणगे, असी फिर वाक लैण लगे, धन सुरठ महला पंजवां, धन धन श्री प्यार च हो रहा है सब कुछ, बाणी मना करती इन्हां चीज़ां तों। सोरठ महला पंजवां, धन धन श्री गुरु अर्जन देव जी महाराज, फिर नाल इत्थे बस नहीं शहीदां दे सरताज, उत्ते कुछ लिखे है ये नहीं है, पर लेकिन प्यार सत्कार च हो रहा गुरु दे च, ये एड्डी वड्डी अवज्ञा जिहड़ी आ लाइन कटदी है, पंचम का गुर एको ध्यान, एको ध्यान रखना, बाणी जो कहती असी वह मनना, जो चलती आ रही है प्यार दे विच उहनूं जरना असी, क्योंकि ज्ञान नहीं पहुंचिया। इस कह पंचम का वो जड़े मन इंडिया वस्ता नंगे होंदे सिख अभ्यासी, वो पंच बन जाते, उतों बाद उन्हों का एको ही ध्यान होंदा, पंचम का गुर एको ध्यान। वाहेगुरु 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 वाहेगुरु, हाँ भाई इतों अंक शुरू होंदा, लेकिन उन्होंने नाम सुन भी रहा होंदा, और उतों बाद उन्होंने हिरदे च भी चल रहा, और की वह की है वह हिर कना ना सुन रहे ने, हिरदे च फिर चल रहे ने, रासना नाल भी नाम जपना, तिने अवस्था कट्ठिया चल दियाँ, रसना सारुणी सुनी है, रसना गाई है, बाणी आउंदी है अगलिया गुरुआ ने क्लीयर किया गां जाके, सारुणी सुनी है, रसना गाई है, हिरदे त्याइए सोई, सारुणी सुनिए रसना गाइए, हिरदे त्याइए सोई। वाहेगुरु 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 वाहेगुरु, हे पंचम का गुर एको ध्यान, कक्के नूं औंकड़ दे गए, पंचम का गुर एको ध्यान, ਪੰਜ ਪਰਵਾਨ
ਪੰਜ ਪਰਦਾਨ ਪੰਚੇ ਪਾਵੇ ਦਰਗਹਿ
ਅੰਦਰ ਹੀ ਦਰਗਾਹ ਅੰਦਰ ਹੀ ਸਭ ਕੁਛ ਹੈ ਅਭਿਆਸ ਦੀ ਕਮਾਈ ਦੇ ਨਾਲ ਗੁਰੂ ਦੀ ਕਿਰਪਾ ਨਾਲ ਉਹ ਅੰਦਰ ਹੀ ਅੰਦਰ ਚੜ੍ਹਦੇ ਆ ਔਰ ਮਨ ਚੜ੍ਹਿਆ ਦਸਵੇਂ ਆਕਾਸ਼ ਜਿੱਥੇ ਊਂਗ ਨਾ ਭੁੱਖ ਹੈ ਇਹ ਜਿਹੜੀਆਂ ਵੱਡੀਆਂ ਅੰਦਰ ਚੜ੍ਹਾਈਆਂ ਹੋ ਜਾਂਦੀਆਂ ਮਨ ਚੜ੍ਹਿਆ ਦਸਵੇਂ ਆਕਾਸ਼ ਉਹ ਹੈ ਦਸਵਾਂ ਦੁਆਰ ਸਾਡਾ ਮਨ ਚੜ੍ਹਿਆ ਦਸਵੇਂ ਆਕਾਸ਼ ਜਿੱਥੇ ਊਂਗ ਨਾ ਭੁੱਖ ਹੈ ਐਸੀਆਂ ਅਵਸਥਾਂ 'ਚ ਹੋ ਜਾਂਦੀਆਂ ਆ ਸਾਰਾ ਜਪਦਾ ਕਾਰਾ ਵਰਤਦਾ ਫਿਰ ਉਹ ਕੌਣ ਲੋਕ ਨੇ
ਪੰਚ ਪਰਵਾਨ ਪੰਚ ਪਰਦਾਨ
ਹਲੀ ਤੇ ਅਸੀਂ ਜਪਜੀ ਸਾਹਿਬ ਦੇ ਘੋਟੇ ਹੀ ਲਾਈ ਜਾਂਦੇ ਚੜ੍ਹਾਈ ਵੱਲ ਤਾਂ ਕਦੀ ਆਉਂਦੇ ਹੀ ਨਹੀਂ ਹੈ ਕਿੰਨਾ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਪਿਆਰ 'ਚ ਸੰਗਤਾਂ ਨੂੰ ਪਤਾ ਹੀ ਨਹੀਂ ਹੈ ਉਹ ਕਹਿੰਦੇ ਜੀ ਇਹਦੇ ਪਾਠ 'ਚ ਇੱਥੇ ਤੱਕ ਕਹਾਣੀਆਂ ਝੂਠੀਆਂ ਬਣਾਈਆਂ ਵੀ ਜਪਜੀ ਸਾਹਿਬ ਦੇ ਪਾਠ 'ਚ ਇੰਨੀ ਮਹੱਤਤਾ ਅਸੀਂ ਹੈਰਾਨ ਰਹਿ ਜਾਂਦੇ ਜਦੋਂ ਝੂਠਾ ਇਤਿਹਾਸ ਸਿੱਖਾਂ ਜੋ ਬਣਾਇਆ ਸਾਰਾ ਕਹਿੰਦੇ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ 'ਤੇ ਤਲਵਾਰ ਚੱਲਣ ਲੱਗੀ ਦਿੱਲੀ 'ਚ ਅਤੇ ਉਹ ਕਹਿਣ ਲੱਗੇ ਭਾਈ ਠਹਿਰ ਜਾਓ ਉਹ ਕਹਾ ਤਾਂ ਜਿਨ੍ਹਾਂ ਨੇ ਕਤਲ ਕਰਨਾ ਸੀ ਜਲਾਦਾ ਨਾ ਕਹਿੰਦੇ ਭਾਈ ਠਹਿਰੋ ਕਹਿੰਦੇ ਕੀ ਗੱਲ ਹੈ ਉਹ ਕਹਿੰਦੇ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ ਇੱਕ ਔਰ ਤੁਸੀਂ ਫਿਰ ਜਦੋਂ ਮੈਂ ਕਹਾਂ ਜਿੰਨੀ ਨਾਮ 'ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮਖੁਜਲੇ ਕੇ ਫਿਰ ਮੇਰੀ ਗਰਦਨ ਲਾਇਓ ਮਤੀ ਦਾਸ ਤੇ ਆਰਾ ਫੇਰ ਰਹੇ ਹੈ ਉਹਦੇ ਦੋ ਫਾੜ ਹੋ ਗਏ ਹੁਣ ਮੈਂ ਹੁਣ ਪੰਜਾਬ 'ਚ ਕਥਾ ਹੋਣੀਆਂ ਝੂਠੀਆਂ ਵੀ ਇਹ ਜਪਜੀ ਸਾਹਿਬ ਦੀ ਮਹੱਤਤਾ ਦੱਸਦੇ ਪਾਠ ਕਰਨ ਦੀ ਜੀ ਮਤੀ ਦਾਸ ਦਾ ਇੱਕ ਫਾੜਾ ਇੱਕ ਬੰਨੇ ਦੋਨੋਂ ਫਾੜਿਆਂ 'ਚੋਂ ਇਹ ਜਪਜੀ ਸਾਹਿਬ ਪੜ੍ਹ ਰਹੇ ਸੀ ਦੋਨੋਂ ਫਾੜੇ ਦੱਸੋ ਕੀ ਲਈ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਜੀ ਫਿਰ ਠਹਿਰ ਜਾਓ ਜਪਜੀ ਸਾਹਿਬ ਦਾ ਐਡਾ ਮਹਾਤਮ ਦੱਸਿਆ ਜਾਂਦਾ ਆਹ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨਹੀਂ ਉਹਦੇ 'ਚ ਇਤਿਹਾਸ ਨੇ ਲੈ ਕੇ ਜੀ ਇੱਥੇ ਜੀ ਜਪਜੀ ਸਾਹਿਬ ਦੇ 100,000 ਪਾਠ ਕੀਤੇ ਸੀ ਗੁਰੂ ਮਹਾਰਾਜ ਨੇ ਉਹ ਸਾਰਾ ਮਤਲਬ ਉਹ ਪਾਠਾਂ ਦਾ ਸਾਰਾ ਆਪਣਾ ਹੀ ਮਹਾਤਮਾ ਕੱਢੀ ਜਾਂਦੇ ਆ ਦੇਖੋ ਤੁਸੀਂ ਇੱਕ ਤੁੱਕ ਸਮਝੋ ਪਾਠ ਹੌਲੀ ਹੌਲੀ ਘਟਾਈਏ ਅਤੇ ਜੋ ਵਿੱਚ ਲਿਖਿਆ ਅਸੀਂ ਨਾਮ ਜਪ ਕੇ ਆਹ ਮਰਤਬੇ ਲਈਏ ਆ ਰੈਂਕ ਹੈ ਗਿਆਨ ਸਾਡੇ ਪਿੱਛੇ ਹੈ ਉਹ ਦੱਸ ਰਿਹਾ ਵੀ ਪਹਿਲਾਂ ਨਾਮ ਸੁਣਨਾ ਸ਼ੁਰੂ ਹੋਊ ਫਿਰ ਤੁਹਾਡਾ ਮੰਨਣ ਹੋਊ ਫਿਰ ਆ ਕੇ
ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇ ਦਰਗਹਿ ਮਾਨ
ਉਹ ਸਿੱਖੋ ਸਿੱਖ ਸੰਗਤਾਂ ਹੋਸ਼ ਕਰਨ ਜਨਮ ਵਿਅਰਥ ਜਾ ਰਹੇ ਨੇ ਪਾਠ ਇੱਕ ਤੁੱਕ ਵੀ ਰਿਕਮੈਂਡ ਦੀ ਨਾ ਹੋਵੇ ਸਾਰੀ ਬਾਣੀ ਦੇ ਵਿੱਚ ਪਾਠ ਕਰਨਾ ਅਸੀਂ ਪਿਆਰ ਦੇ ਨਾਲ ਸਮਝ ਕੇ ਕਿਉਂਕਿ ਹਾਲੀ ਇਹ ਮੈਸੇਜ ਗਿਆ ਨਹੀਂ ਹੈਗਾ ਦੁਨੀਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਸਭ ਕੋਈ ਸੰਤ ਕਹਿੰਦੇ ਜੀ ਇੰਨੇ ਪਾਠ ਆ ਇੰਨੇ ਪਾਠ ਕਰੋ ਇੰਨੇ ਜਪਜੀ ਸਾਹਿਬ ਦੇ ਪਾਠ ਕਰਦੇ ਹੋ ਤਾਂ ਤੁਸੀਂ ਥੱਲੇ ਭੋਰੇ ਦੇ ਦਰਸ਼ਨ ਕਰ ਸਕਦੇ ਹੋ ਇਹਨਾਂ ਸਾਧਾ ਸੰਤਾਂ ਨੇ ਐਸੇ ਭੋਰੇ ਬਣਾਏ ਬਾਹਰ ਲਿਖ ਕੇ ਲਾਏ ਆ ਪਹਿਰਾ ਛੱਡੇ ਆ ਪਿਆਰਕ ਨੂੰ ਪੁੱਛੋ ਕਿੰਨੇ ਇੰਨੇ ਜਪਜੀ ਸਾਹਿਬ ਦੇ ਪਾਠ ਕਰਦਾ ਤਾਂ ਅੰਦਰ ਜਾ ਸਕਦਾ ਉਹ ਜਪਜੀ ਸਾਹਿਬ ਨੂੰ ਸਮਝਿਆ ਨਾ ਅਤੇ ਆ ਬਾਹਰਲਾ ਪਖੰਡ ਖਾਂ ਜਿਹੜਾ ਤੁਸੀਂ ਬਣਾਏ ਆ ਸੱਚ ਖੰਡ ਜਾਂ ਫਲਾਂ ਉਹ ਤੁਸੀਂ ਕਿਸੇ ਨੂੰ ਤੁਸੀਂ ਕਸੂਰ ਉਹਨਾਂ ਦਾ ਵੀ ਨਹੀਂ ਹੈ ਕਸੂਰ ਸਾਡਾ ਹਰ ਸਿੱਖ ਮਿਸ਼ਨਰੀ ਨਹੀਂ ਬਣ ਰਿਹਾ ਪ੍ਰਚਾਰ ਨਹੀਂ ਠੀਕ ਕਰ ਰਿਹਾ ਨਾ ਕਿਸੇ ਨੂੰ ਪਤਾ ਨਾ ਕੋਈ ਸਮਝਣ ਦੀ ਲੋੜ ਸਮਝਦਾ ਭੋਲੇ ਭਾਲੇ ਲੋਕਾਂ ਨੂੰ ਪਾਠਾਂ ਲਾਇਆ ਪਾਠਾਂ ਨਾਲ ਕੁਛ ਨਹੀਂ ਹੋਣਾ ਇੱਕ ਵੀ ਤੁੱਕ ਪਾਠ ਕਰਨ ਦੀ ਨਾ ਹੋਵੇ ਔਰ ਸਾਡੇ ਕੋਲ ਇੰਨੇ ਪਾਠ ਕਰਾਏ ਜਾਣ ਗ੍ਰਿਹਸਥੀ ਕੋਲ ਅੱਗੇ ਟਾਈਮ ਘੱਟ ਹੁੰਦਾ ਐਨਰਜੀ ਸਾਰੀ ਤਾਂ ਪਾਠਾਂ 'ਚ ਲੱਗ ਜਾਂਦੀ ਸਾਡੀ ਉਹ ਸਤਿਕਾਰ ਨਾਲ ਅਸੀਂ ਪਿਆਰ ਨਾਲ ਕਰਨੇ ਹੌਲੀ ਹੌਲੀ ਚੀਜ਼ ਨਹੀਂ ਆਉਣੀ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਨਾ ਕਰਾਉਣ ਵਾਲਿਆਂ ਨੂੰ ਪਤਾ ਵੀ ਸਾਡੀ ਬਾਣੀ 'ਚ ਕੀ ਲਿਖੇ ਆ ਆਹ ਹੁਣ ਅੰਕ ਅਸੀਂ ਪਿਆਰ ਨਾਲ ਬਾਅਦ 'ਚ ਰਹੇ ਹਾਂ ਕਿੱਡੀਆਂ ਚੀਜ਼ਾਂ ਮਿਲਣੀਆਂ ਵੀ ਇਹ ਸੁਣਿਆ ਅਤੇ ਮੰਨਿਆਂ ਦੀ ਅਵਸਥਾ ਤੋਂ ਬਾਅਦ ਆਹ ਅੰਕ ਸ਼ੁਰੂ ਹੁੰਦਾ
ਪੰਚ ਪਰਵਾਨ ਪੰਚ ਪਰਦਾਨ
ਸਲੈਕਟਡ ਬੰਦੇ ਹੋਣਗੇ
ਪੰਚ ਪਰਵਾਨ ਪੰਚ ਪਰਦਾਨ ਪੰਚੇ ਪਾਵੇ ਦਰ ਕਰ ਗਏ ਮਾਂ।
ਇਹ ਦਰਗਾਹ ਕਿਉਂ ਅਸਮਾਨ 'ਚ ਲਮਕਦੀ ਨਹੀਂ ਹੈ, ਐਸੀ ਜਗ੍ਹਾ ਨਹੀਂ ਹੈ, ਤੁਹਾਡੇ ਅੰਦਰ ਹੀ ਇਹ ਸਪਿਰਚੁਅਲ ਸਟੇਜ ਹੈ, ਇੱਥੇ ਤੱਕ ਤੁਹਾਡੀ ਚੜ੍ਹਾਈ ਹੋ ਗਈ, ਤੁਸੀਂ ਬਾਹਰ ਸਭ ਕੁਛ ਹੀ ਭੁੱਲ ਜਾਣਾ, ਬਾਹਰ ਤੁਹਾਡਾ ਮਨ ਜਾਣਾ ਹੀ ਨਹੀਂ ਪਿਆ, ਤਾਂ ਸਭ ਕੁਛ ਹੀ ਅੰਦਰ ਹੈ ਮੇਰੇ।
ਪੰਚ ਪਰਵਾਨ ਪੰਚ ਪਰਦਾਨ ਪੰਚ ਪਾਵੇ ਦਰ ਗਏ ਮਾਨ, ਪੰਚ ਸੋਹੇ ਦਰੇ ਰਾਜਾ,
ਦਰ ਰਾਜਾ ਨਹੀਂ ਹੈ
ਦਰੇ ਰਾਜਾ।
ਆ ਅਗਲੀ ਅੱਗੇ ਆ ਗਈ, ਸਾਰੇ ਬੋਲਿਓ
ਪੰਚਾਂ ਕਾ ਗੁਰ ਏਕੋ ਧਿਆਨ, ਪੰਚਾਂ ਕਾ ਗੁਰ ਏਕੋ ਧਿਆਨ।
ਔਰ ਏਕੋ ਧਿਆਨ ਕੀ ਹੈ? ਗੁਰੂ ਨਾਨਕ ਖੋਲਦਾ ਬਾਬਾ ਨਾਨਕ,
ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ।
ਉਹ ਧੁਨ ਵੀ ਕਾਹਦੀ? ਜਿਹੜਾ ਸ਼ਬਦ ਜਪਦਾ ਤੂੰ ਵਾਹਿਗੁਰੂ,
ਸ਼ਬਦ ਗੁਰੂ ਸੁਰ ਤੇ ਧੁਨੇ ਚੇਲਾ, ਸ਼ਬਦ ਗੁਰੂ ਸੁਰ ਤੇ ਧੁਨੇ ਚੇਲਾ, ਵਾਹਿਗੁਰੂ 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 ਵਾਹਿਗੁਰੂ।
ਪੰਚਾਂ ਕਾ ਗੁਰ, ਅਸੀਂ ਕਿਸੇ ਈਸ਼ਰ ਗੁਰ ਬਰਮਾ ਨੂੰ ਨਹੀਂ ਮੰਨਣ ਵਾਲੇ, ਸਾਡੇ ਲਈ ਗੁਰ ਸਭ ਕੁਛ ਹੈ। ਸਾਨੂੰ ਟੀਕਿਆਂ ਦੇ ਵਿੱਚ ਮਾਰਿਆ ਜੇ, ਇਹ ਤਿੰਨ ਦੇਵਤੇ ਬੜੇ ਮਹਾਨ ਹੈ, ਸਾਨੂੰ ਹਿੰਦੂਇਜ਼ਮ 'ਚ ਵਾੜਿਆ ਜਾ ਰਿਹਾ ਟੀਕਿਆਂ ਦੇ ਨਾਲ, ਇਹਨਾਂ ਦੇ ਮਤਲਬ ਸਮਝਾ ਕੇ। ਸਿੱਧਾ ਹੀ ਮਤਲਬ ਹੈ ਕਿ ਜਿਹੜਾ ਗੁਰ ਈਸ਼ਰ ਗੁਰ ਰਾਰੇ ਨੂੰ ਔਂਕਾਰ ਤਿੰਨਾਂ ਨੂੰ, ਸਾਡੇ ਲਈ ਅਸੀਂ ਇਸ ਨਾ ਈਸ਼ਵਰ ਨੂੰ ਮੰਨਣ ਵਾਲੇ, ਨਾ ਯੋਗੀਆਂ ਦੇ ਗੋਰਖ ਨੂੰ, ਔਰ ਨਾ ਬ੍ਰਹਮਾ ਨੂੰ ਮੰਨਣ ਵਾਲੇ ਅਸੀਂ। ਸਾਡੇ ਲਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਬਾਕੀ ਇਹ ਪਾਰਵਤੀ ਮਾਈ ਮਾਇਆ ਵਿਆਪਰੀ ਹੈ।
ਪੰਚਾਂ ਕਾ ਗੁਰ ਏਕੋ ਧਿਆਨ, ਏਕੋ ਧਿਆਨ ਏਕੋ
ਇੱਕੋ ਧਿਆਨ ਨੂੰ ਖੜਨਾ, ਅਸੀਂ ਇੱਕ ਨੂੰ ਪੂਜਣ ਵਾਲੇ ਹਾਂ, ਕਿਸੇ ਹੋਰ ਨੂੰ ਇਹੋ ਹੀ ਮੁਹੰਮਦ ਸਾਹਿਬ ਨੂੰ ਆਇਆ ਇਹੋ ਏਕਾ, ਇਹੋ ਸਾਰਿਆਂ ਨੂੰ ਇੱਕ ਨੂੰ ਮੰਨਣ ਵਾਲੇ, ਕ੍ਰਾਈਸਟ ਵੀ ਗੌਡ ਨੂੰ, ਔਰ ਅਸੀਂ ਵੀ ਸਾਡਾ ਅਸੀਂ ਇੱਕੋ ਨੂੰ ਮੰਨਣ ਵਾਲੇ ਹੈ, ਉਹ ਸਾਡਾ
ਗੋ ਪੰਚਾਂ ਕਾ ਗੁਰ ਏਕੋ ਧਿਆਨ।
ਇਹੋ ਹਜ਼ਰਤ ਸਾਹਿਬ ਨੂੰ ਗੁਲਾਮ ਆਇਆ ਕਿ ਉਹ ਅੱਲਾ ਇਕੱਲਾ ਹੀ ਇਕੱਲਾ ਹੈ,
ਲਾ ਇਲਾਹਾ,
ਉਹਨਾਂ ਦੀ ਬੋਲੀ 'ਚ ਹੈ ਕੁਰਾਨ ਸ਼ਰੀਫ ਦੀ 'ਚ, ਇਹਦਾ ਮਤਲਬ ਹੈ ਰੱਬ ਇੱਕੋ ਹੀ ਇੱਕ ਹੈ, ਬਾਕੀ ਗੋਡ ਬਹੁਤੇ ਨਹੀਂ ਹੈ, ਦੇਵਤੇ ਨਹੀਂ ਹੈ ਕੋਈ ਹੋਰ, ਸਾਰਾ ਇਸ ਦਾ ਇੱਕ ਹੀ ਹੈ, ਰੱਬ ਇੱਕੋ ਹੀ ਹੈ।
ਲਾ ਇਲਾਹਾ
ਮੁਹੰਮਦ ਰਸੂਲ ਅੱਲਾਹ, ਮੁਹੰਮਦ ਪੈਗਾਮ ਲਿਆਉਣ ਵਾਲਾ, ਜਿੱਦਾਂ ਸਾਡੇ ਗੁਰੂ ਸਾਰੇ ਇਹਨਾਂ ਸ਼ਬਦਾਂ ਦਾ ਪੈਗਾਮ ਲਿਆਉਣ ਵਾਲੇ ਹੈ। ਅਸੀਂ ਧਿਆਨ ਇੱਕ ਦਾ ਰੱਖਣਾ,
ਪੰਚਾਂ ਕਾ
ਗੁਰ
ਏਕੋ ਧਿਆਨ ਏਕੋ ਧਿਆਨ।
ਹੁਣ ਗੁਰਪੁਰਬ ਵਾਲੇ ਦਿਨ ਕਿਸੇ ਦਾ ਰੱਬ ਨਾਲ ਧਿਆਨ ਜਾਂਦਾ? ਸਾਰੇ ਗੁਰੂਆਂ ਦੇ ਇੰਨੇ ਇੰਨੇ ਗੁਰਪੁਰਬ ਸਾਰੇ ਮਨਾਏ ਜਾਂਦੇ, ਉਹ ਭਾਈ ਸਾਹਿਬ ਜੀ ਉਹ ਚੀਜ਼ਾਂ ਨਹੀਂ ਹੈ। ਜਪਜੀ ਸਾਹਿਬ ਦੀ ਆ ਤੁਕ ਸੁਨਹਿਰੀ ਲਫਜ਼ਾਂ 'ਚ, ਔਰ ਪਿਲਰ ਗੱਡੇ ਆ ਜਪਜੀ ਸਾਹਿਬ ਦੇ ਵਿੱਚ, ਸਾਡਾ ਧਿਆਨ ਕਿਤੇ ਨਹੀਂ ਹੋਰ ਜਾਣਾ ਚਾਹੀਦਾ, ਨਾ ਜਿਹੜਾ ਮਾਂ ਦੇ ਪੇਟ 'ਚ ਜੰਮਿਆ ਹੈ ਉਹਦੇ ਵੱਲ ਸਾਡਾ ਧਿਆਨ ਨਹੀਂ ਜਾਣਾ ਚਾਹੀਦਾ, ਨਾ ਕਿਸੇ ਦੇਵਤੇ ਵੱਲ, ਨਾ ਦੇਵੀ ਵੱਲ, ਸਾਡਾ ਇੱਕੋ ਹੀ ਧਿਆਨ ਹੈ, ਉਹ ਹੈ
ਵਾਹਿਗੁਰੂ 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 ਵਾਹਿਗੁਰੂ।
ਇਹ ਸ਼ਬਦ ਗੁਰੂ
ਸੁਰ ਤੇ ਧੁਨੇ ਚੇਲਾ, ਸ਼ਬਦ ਗੁਰੂ ਸੁਰ ਤੇ ਧੁਨੇ ਚੇਲਾ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਪੰਚਾਂ ਕਾ ਗੁਰ
ਏਕੋ ਧਿਆਨ, ਪੰਚਾਂ ਕਾ ਗੁਰ ਏਕੋ ਧਿਆਨ,
ਜੇ ਕੋ ਕਹੇ ਜੇ ਕਿਤੇ ਗੁਰ ਨੂੰ ਕਹਿ ਗਿਆ ਕੋਈ ਉਹਦੀ ਵਿਚਾਰ ਕੀਤੀ ਫਿਰ ਵੀ ਉਹ ਐਡੀ ਵੱਡੀ ਚੀਜ਼ ਹੈ
ਜੇ ਕੋ ਕਹੇ ਕਰੇ ਵਿਚਾਰ ਜੇ ਕੋ ਕਹੇ ਕਰੇ ਵਿਚਾਰ
ਉਹਦੇ ਤੇ ਕਰਤੱਵ ਬੇਸ਼ੁਮਾਰ ਨੇ ਫਿਰ ਕਰਤਾ ਪਤਾ ਲੱਗਦਾ ਕਰਤਾ ਕੋ ਗੁਰੂ ਨਹੀਂ ਹੈ ਕਰਤਾ ਅਕਾਲ ਪੁਰਖ ਆਪ ਹੈ
ਕਰਤੇ ਕਹਿ ਕਰਨ ਹੀ ਨਹੀਂ ਸਮਾਰ ਕਰਤੇ ਕਹਿ ਕਰਨ ਨਾਹੀ ਸਮਾਰ
ਉਹਦੇ ਤੇ ਕੌਣ ਹੈ ਕਰਤਾ ਆਏਗਾ ਖੀਰਲੀਆਂ ਤੁਕਾਂ ਕਈ ਵਾਰੀ ਆਉਣਗੀਆਂ ਕੁਦਰਤ ਕੌਣ ਕਹਾਂ ਵਿਚਾਰ ਵਾਰਿਆਂ ਨੇ ਜਾਵਾਂ ਇੱਕ ਵਾਰ ਕਿੰਨੀਆਂ ਇਹ ਪੌੜੀਆਂ ਔਰ ਕਿੰਨੀਆਂ ਮਹੱਤਵਪੂਰਵ ਗਿਆਨ ਆ ਜਿਹਨੂੰ ਅਸੀਂ ਰੋਜ਼ ਇੰਨਾ ਸੁਖਮਣੀ ਸਾਹਿਬ ਦੇ ਪਾਠ ਜੀ ਇੰਨੇ ਸਾਰੇ ਕਦੀ ਸੋਚਣ ਦੀ ਲੋੜ ਹੀ ਨਹੀਂ ਸਮਝੀ ਇਸੇ ਕਰਕੇ ਕੋਈ ਨਾ ਮਲ ਨਹੀਂ ਆ ਰਿਹਾ ਨਾ ਕਿਸੇ ਨੂੰ ਪਤਾ ਲੱਗਦਾ ਜਿਸ ਇੰਨੀ ਨਿਗਰ ਗਈ ਸੰਗਤ ਦੀ ਹਾਲਤ ਕਿਉਂਕਿ ਕਰਾਉਣ ਵਾਲਿਆਂ ਨੂੰ ਨਹੀਂ ਪਤਾ ਨਾ ਸਾਧਾਂ ਨੂੰ ਨਾ ਸੰਤਾਂ ਨੂੰ ਬਾਣੀ ਦਾ ਦੁਨੀਆਂ ਮਗਰ ਲਾਈ ਆ ਪਰ ਉਹ ਸਾਰਿਆਂ ਦੇ ਜਨਮ ਵਿਅਰਥ ਜਾ ਰਹੇ ਨੇ
ਪੰਚ ਪਰਵਾਨ
ਪਹਿਲਾਂ ਸੁਣਿਆ ਦਿਆ ਫਿਰ ਮੰਨਣ ਤੋਂ ਬਾਅਦ ਪੰਚ ਬਾਣ
ਪੰਚ ਪਰਵਾਨ ਪੰਚ ਪਰਦਾਨ ਪੰਚ ਪਾਵੈ
ਦਰਗਾਹ ਚ ਨੀ ਮਿਲਣੀ ਰੇਰੇ ਹੋਣੀ ਹੈ ਤੈਨੂੰ ਜੇ ਤੂੰ ਮਾਂ ਨੇ ਇੱਥੇ ਤੱਕ ਨਾ ਲਿਆ ਤੇ
ਪੰਚ ਪਾਵੈ ਦਰਗਹਿਮਾਨ ਪੰਚ ਸੋਹੇ ਦਰੇ ਰਾਜਾਨ ਪੰਚ ਸੋਹੇ ਦਰੇ ਰਾਜਾਨ
ਆ ਬਾਹਰਲੇ ਰਾਜੇ ਨੀ ਤੇ ਠੋਕਰ ਨਹੀਂ ਮਾਰਦਾ ਜਿਹੜਾ ਬਿਆਸੀ ਅੰਦਰ ਵੜਿਆ ਹੋਵੇ ਇਹ ਅੰਦਰਲੇ ਉਹੀ ਹੈ
ਪੰਚ ਸੋਹੇ ਦਰੇ ਰਾਜਾ
ਔਰ ਪੰਚਾਂ ਕਾ ਗੁਰ
ਏਕੋ ਧਿਆਨ ਪੰਚਾਂ ਕਾ ਗੁਰ ਏਕੋ ਧਿਆਨ ਜੇ ਕੋ ਕਹੈ ਕਰੈ ਵਿਚਾਰ
ਕਰਤੈ ਕਹਿ ਕਰਣੈ
ਨਾਹੀ ਸ਼ੁਮਾਰ
ਕਰਤੇ ਕਹਿ ਕਰਣੈ
ਨਾਹੀ ਸੁਮਾਰ
ਅੱਗੇ ਆ ਗਿਆ ਵੀ ਉਹਦੀ ਕੀ ਬਣਾਇਆ ਉਹਨੇ ਕਿਹੜੀ ਵਿਚਾਰ ਕਰੀਏ ਕਰਤੇ ਕਿ ਕਰਨੇ ਇੰਨੀਆਂ ਉਹਨੀਆਂ ਚੀਜ਼ਾਂ ਬਣਾਈਆਂ ਪਹਿਲਾਂ ਤਾਂ ਆ ਧਰਤੀ ਆ ਗਈ ਐਡੀ ਵੱਡੀ ਧਰਤੀ ਇਹ ਸਭ ਆਉਂਦੀਆਂ ਹੁਣ ਤਾਂ ਅੱਗੇ ਅੱਗੇ ਕ੍ਰਿਸ਼ਮੇ ਆਉਣਗੇ ਵੀ ਇਹ ਧਰਤੀ ਕੀ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪੇ ਰੱਖਿਆ ਜਿਨ ਸੂਤੇ ਜੇ ਕੋ ਬੂਝੇ ਹੋਵੇ ਸਚਿਆਰ ਧਵਲੇ ਉੱਪਰੇ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ ਆਹ ਚੀਜ਼ ਸਮਝਣ ਵਾਲੀ ਹੈ ਸਾਡੀ ਹਿੰਦੂ ਫਿਲੋਸਫੀ ਦੇ ਵਿੱਚ ਪਿਛਲੇ ਸਾਰੇ ਗਿਆਨ ਦੇ ਵਿੱਚ ਇਹ ਸਮਝਿਆ ਜਾਂਦਾ ਜੀ ਧਰਤੀ ਐਡੀ ਵੱਡੀ ਹੈ ਇਹਨੇ ਇੱਕ ਬੌਲ ਦਾ ਨਾਂ ਦੋਵਾਂ ਸਿੰਘਾਂ 'ਤੇ ਚੱਕੀ ਹੈ ਇੱਕ ਵੱਲੇ ਬੌਲ ਦਾ ਥੱਲੇ ਧਰਤੀ ਦੇ ਅਤੇ ਉਹ ਧਰਤੀ ਬੌਲ ਕਾਹਦੇ ਆਸਰੇ ਖੜੀ ਹੈ ਇਹ ਨਹੀਂ ਖੜੀ ਵੀ ਜੋ ਸਾਇੰਸ ਕਹਿੰਦੀ ਹੈ ਵੀ ਜਿਹੜਾ ਆਪਣੇ ਜਿਹੜੀ ਅਟਰੈਕਸ਼ਨ ਹੈ ਸਾਰੀ ਹੈ ਪਾਣੀ ਉਹ ਪਾਉਂਦੀ ਹੈ ਔਰ ਧਰਤੀ ਭਾਉ ਰਹੀ ਹੈ ਸਾਰੀ ਆ ਉਹਦਾ ਜਿਹੜੇ ਸਮੁੰਦਰ ਹੈ ਨਾਲ ਚਿਪਕੇ ਪਏ ਹੈ ਇਹ ਸੈਂਟਰੀਫਿਊਗਲ ਫੋਰਸ ਜਾਂ ਕਿੱਦਾਂ ਇਹ ਸਾਰੀਆਂ ਸਾਇੰਸ ਮੰਨਦੀ ਹੈ ਵੀ ਧਰਤੀ ਜਿੰਨੀ ਘੁੰਮਦੀ ਹੈ ਹਰ ਇੱਕ ਚੀਜ਼ ਉਹਦੇ ਨਾਲ ਜੁੜੀ ਰਹਿੰਦੀ ਉਹ ਥਾਂ ਨਹੀਂ ਡਿੱਗਦੀ ਖੁਲਾ 'ਚ ਇਸ ਕਰਕੇ ਉਹ ਸਾਰੀ ਇਹ ਜਿਹੜੀ ਫੋਰਸਿਸ ਕੱਢੀਆਂ ਸਾਰੀਆਂ ਔਰ ਉਹਦੇ ਹਿਸਾਬ ਦੇ ਨਾਲ ਇਹਨਾਂ ਨਾਲ ਪੰਡਤਾਂ ਨੇ ਪਹੁੰਚਾ ਦੀ ਇਹ ਨਹੀਂ ਬੌਲ ਦੀ ਵੱਡੀ ਸਾਡੀ ਚੀਜ਼ ਆ ਗਊ ਮਾਤਾ ਜਾਂ ਆਪਦਾ ਬੌਲ ਇੱਕ ਬੌਲ ਦਾ ਬਹੁਤ ਵੱਡਾ ਉਹਨੇ ਦੋਵਾਂ ਸਿੰਘਾਂ 'ਤੇ ਧਰਤੀ ਚੰਗਾ ਟੰਗੀ ਹੈ ਉਹ ਖੜਿਆ ਔਰ ਉੱਥੋਂ ਬਾਅਦ ਜਦੋਂ ਇੱਕ ਸਿੰਘ ਥੱਕ ਜਾਂਦਾ ਬਦਲਣ ਲੱਗਦਾ ਦੂਸਰੇ ਸਿੰਘ 'ਤੇ ਰੱਖਦਾ ਉਦੋਂ ਪਚਾਲ ਆ ਜਾਂਦਾ ਧਰਤੀ 'ਚ ਲਿਖਤੀ ਚੀਜ਼ਾਂ ਜੋ ਸਾਨੂੰ ਸਮਝਾਇਆ ਜਾ ਰਿਹਾ ਲੇਕਿਨ ਸਾਡੀ ਬਾਣੀ ਨਹੀਂ ਮੰਨਦੀ ਉਹ ਕਹਿੰਦੇ ਸਾਡੀ ਬਾਣੀ ਕਹਿੰਦੀ ਹੈ ਜੇ ਉਹ ਬੋਲ ਦੇ ਕਾਹਦੇ 'ਤੇ ਖੜ੍ਹਾ, ਜੇ ਥੱਲੇ ਬੋਲ ਦਾ ਖੜ੍ਹਾ ਉਹਦੇ ਪੈਰ ਕਾਹਤੇ ਖੜ੍ਹੇ ਹੈ। ਉਹ ਫਿਰ ਕਹਿੰਦੇ ਜੀ ਇੱਕ ਧਰਤੀ ਹੋਰ ਥੱਲੇ ਹੈ ਉਹਦੇ, ਕਹਿੰਦੇ ਉਸ ਧਰਤੀ ਨੂੰ ਵੀ ਤੁਸੀਂ ਤਾਂ ਕਿਸੇ ਬੋਲ ਦੇ ਨਾਲ ਚੱਕਿਆ, ਉਹਦੇ ਥੱਲੇ ਹੈ, ਧਰਤੀਆਂ 'ਤੇ ਇੰਨੀਆਂ ਵੈ ਤਾਂ ਲਿਖਿਆ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ। ਦੇਖੋ ਕਰਤਿਕ ਕਿੰਨੇ ਸੁਮਾਰ ਹੈ, ਫਿਰ ਆਇਓ ਹੈ ਸੰਕਲ ਜੇ ਕੋ ਕਹਿ ਕਰੈ ਵਿਚਾਰ ਕਰਤੈ ਕੈ ਕਰਨੇ ਨਾਹੀ ਸੁਮਾਰ। ਆ ਧੌਲ ਕਹਿੰਦੀ ਉਸ ਬੋਲਦ ਨੂੰ, ਕਹਿੰਦੀ ਇਹ ਧਰਮ 'ਤੇ ਖੜੀ ਆ ਧਰਤੀ, ਬੋਲਦ 'ਤੇ ਨਹੀਂ ਖੜੀ। ਜੇ ਉਸ ਬੋਲਦ ਆ ਉਹਦੇ ਪੈਰਾਂ ਥੱਲੇ, ਉਹ ਫਿਰ ਕਹਿੰਦੇ ਜੀ ਇੱਕ ਹੋਰ ਧਰਤੀ ਹੈ ਉਹਦੇ ਥੱਲੇ, ਜੇ ਫਿਰ ਬੋਲਦ ਫਿਰ ਧਰਤੀ, ਉਹ ਅਖੀਰਲੇ ਬੋਲ 'ਤੇ ਕਿਤੇ ਥੱਲਾ ਉਹ ਵੀ ਤਾਂ ਖੜਾਉਂਦਾ ਹੋਊਗਾ। ਆ ਹੋਰ ਹੋਰ ਉਹਦੇ ਤਲੇ ਕੌਣ ਜੋਰ ਆ, ਸਾਰੀ ਇਹਨਾਂ ਦੀ ਹਿੰਦੂ ਫਿਲੋਸਫੀ ਫੇਲ ਕੀਤੀ ਹੈ ਗ੍ਰੰਥ ਬੜੇ ਬੜੇ। ਸਾਡਾ ਧਰਤੀ ਕਾਹਤੇ ਖੜੀ ਹੈ, ਧਰਮ ਦੇ ਆਸਰੇ 'ਤੇ ਜਿਹੜਾ ਧਰਮ ਹੈ। ਧੌਲ ਬੋਲਦ ਕੀ ਹੈ ਸਾਡਾ, ਧੌਲ ਧੌਲ ਧਰਮ। ਹਜੇ ਹੁਣ ਧੌਲ ਪੁੱਤ ਕਿਹਦਾ, ਧਰਮ ਕਾਹਦਾ ਪੁੱਤ ਹੈ, ਉਹਦਾ ਪਿਓ ਦਾ ਨਾਂ ਕੀ ਹੈ, ਉਹਦਾ ਪਿਓ ਹੈ ਦਇਆ। ਦਇਆ ਇਨਸਾਨ ਜਿਹੜੇ ਗੁਣ ਹੈ ਉਹਨਾਂ ਦੇ ਆਸਰੇ ਖੜ੍ਹੇ, ਤੁਸੀਂ ਕਹਿੰਦੇ ਆ ਧੌਲ ਧਰਮ
ਦਇਆ ਕਾ ਪੁੱਤ।
ਜਿਸ ਮਜ਼ਹਬ ਦੇ ਵਿੱਚ ਦਇਆ ਨਹੀਂ ਨਿਰਦਈ ਮਜ਼ਹਬ ਹੈ ਉਹ ਸਾਡੀ ਬਾਣੀ ਦਾ, ਸਾਡੇ ਤਾਂ ਪਹਿਲੇ ਪੰਜ ਪਿਆਰੇ ਦਾ ਨਾਂ ਹੀ ਉਸ ਵੇਲੇ ਦਇਆ ਸਿੰਘ ਹੋਇਆ। ਵੀ ਦਇਆ ਐਡੀ ਵੱਡੀ ਚੀਜ਼ ਹੈ, ਦਇਆ ਕ੍ਰਿਸਚੀਆਨਿਟੀ 'ਚ ਸਿੱਖੋ ਮਰਸੀ ਹੋਸਪਿਟਲ ਮਰਸੀ, ਦਇਆ ਹੀ ਦਇਆ ਉਹਨਾਂ 'ਚ ਹੈ। ਹੁਣ ਇੰਨੇ ਨਿਰਦਈ ਹੋ ਗਏ ਹੈ ਉਹ ਸਾਰਾ, ਉਹ ਕਾਹਦਾ ਧਰਮ ਹੈ। ਇਸ ਕਰਕੇ ਜਿਸ ਧਰਮ 'ਚ ਦਇਆ ਨਹੀਂ ਹੈ, ਦਇਆ ਬਹੁਤ ਵੱਡਾ ਚੀਜ਼ ਹੈ, ਲੇਕਿਨ ਉਹ ਜਿਹੜਾ ਧੌਲ ਦੇ ਸਿਰ ਧਰਮ ਦੇ ਆਸਰੇ ਧਰਤੀ ਖੜੀ ਹੈ, ਧਰਮ ਇਹਨੇ ਫਰਜ਼ ਜਿੰਨੀ ਚਿਕਰ ਬੰਦਿਆਂ ਇਨਸਾਨਾਂ ਦੇ ਵਿੱਚ ਐਨ ਆਪਣਾ ਸਰ ਆਪਣਾ ਫਰਜ਼ ਪਛਾਣਨਗੇ, ਡਿਊਟੀ ਠੀਕ ਕਰਨਗੇ, ਧਰਤੀ ਖੜੀ ਨਹੀਂ। ਅਤੇ ਉਹਨੂੰ ਜਦੋਂ ਸਾਰਾ ਇਹ ਨੇਰਗਰਦੀ ਆ ਜਾਂਦੀ, ਕੋਈ ਆਪਣਾ ਧਰਮ ਹੀ, ਜਿੱਦਾਂ ਕਲ ਯੁੱਗ ਦੇ ਵਿੱਚ ਆ ਇੰਨੀ ਕੁਰਪਚਨ ਆ, ਮਹਾਰਾਜ ਫਿਰ ਆਪਣੀ ਕਲਾ ਵਰਤਾਉਂਦਾ, ਉਤ ਪਤੇ ਪਰ ਲੋ ਸਭ ਦੇ। ਉਸ ਵੇਲੇ ਉਹ ਦੇਖ ਨਹੀਂ ਸਕਦਾ ਵੀ ਇੰਨਾ ਪਾ ਇੰਨੇ ਲੋਕ ਵਿਗੜ ਗਏ ਆ। ਅਤੇ ਇਸ ਕਰਕੇ ਜਿਹੜਾ ਤੌਲ ਜਿਹਦੇ ਆਸਰੇ ਧਰਤੀ ਖੜੀ ਹੈ, ਉਹ ਨਾਮ ਜਪਣ ਦੇ ਆਸਰੇ ਆਉਣਾ, ਭਗਤਾਂ ਦੇ ਸਿਰ 'ਤੇ ਖੜੀ ਹੈ ਜਾਂ ਧਰਮ ਹੋਏਗਾ। ਇਸ ਕਰਕੇ ਜਿਹੜੇ ਧਰਮੀ ਧਰਮ ਹੈ ਉਹ ਦਇਆ ਦਾ ਪੁੱਤ ਹੈ, ਪਹਿਲਾ ਗੁਣ ਹੈ ਸਾਡਾ ਵੱਡਾ ਦਇਆ। ਤੋ ਆਹ ਲਿਖ ਰਹੇ ਦੋ ਗੁਣ, ਹੋਰ ਕੋਈ ਬੋਲਦਾਂ ਬੁਲਦਾਂ ਦੇ ਸਿੰਘਾਂ 'ਤੇ ਨਹੀਂ ਵੀ ਭੁਚਾਲ ਆਉਂਦਾ, ਭੁਚਾਲ ਕੀ ਆਉਂਦੀ ਹੈ, ਸਾਡੇ ਜਪਜੀ ਸਾਹਿਬ ਕਹਿੰਦਾ ਅਗਨੀ ਪਾਤਾਲ, ਆਹ ਖੁਲਾ ਹੈ ਜੂ ਜੂ ਧਰਤੀ ਦੇ ਸੈਂਟਰ 'ਚ ਜਾਈਏ ਅੱਗ ਹੀ ਅੱਗ ਹੈ, ਅਗਨ ਪਾਤਾਲ। ਔਰ ਜਿਹੜਾ ਅੱਗ ਹੈ ਉਹ ਬੜੀਆਂ ਬੜੀਆਂ ਉਸ ਵੇਲੇ ਸਿਰਾਂ ਜਾਂ ਸਾਰੇ ਰੌਕਾਂ ਧਾਤਾਂ ਪਿਘਲ ਜਾਂਦੀਆਂ, ਫਿਰ ਆਲੇ ਦੁਆਲੇ ਜਿਸ ਵੇਲੇ ਉਹ ਭੱਜਦੀਆਂ ਭਚਾਲ ਆਉਂਦਾ ਟਕਰਾਉਂਦੀਆਂ ਸਭ ਕੁਛ। ਇਸ ਕਰਕੇ ਅੱਗ ਹੀ ਹੈਗਾ, ਲਾਵਾ ਫੁੱਟਦਾ ਅੰਦਰੋਂ ਇੰਨਾ ਪਤਾਲ ਦੇ ਵਿੱਚ, ਸਾਡੀ ਬਾਣੀ ਬਣਦੀ ਅਗਨੀ ਪਾਤਾਲ, ਅੱਗ ਹੀ ਅੱਗ ਹੈ। ਜੂ ਜੂ ਜ਼ਮੀਨ ਦੇ ਸੈਂਟਰ ਵੱਲ ਜਾਓਗੇ ਅੱਗ ਹੀ ਅੱਗ ਹੈ। ਹੋਰ ਖਰ ਕਿੱਡੀ ਮੋਟੀ ਧਰਤੀ ਹੈ, ਹੁਣ ਦੇਖੋ ਨਾ ਐਡਾ ਮੋਟੀ ਧਰਤੀ ਹੈ ਜਿਹਦੇ ਆਲੇ ਦੁਆਲੇ ਫਿਰਨ ਦੇ ਨਾਲ ਜਦੋਂ ਅਸੀਂ ਇੰਡੀਆ ਜਾਈਦਾ ਥੱਲੇ ਬੰਨੇ ਜਾਈਦਾ 23 ਘੰਟੇ ਲੱਗਦੇ। ਐਡੀ ਵੱਡੀ ਧਰਤੀ, ਐਡੀ ਮੋਟੀ, ਉਹ ਸਾਰਾ ਕਈ ਕਹਿੰਦੇ ਹੁੰਦੇ ਜੀ ਵੀ ਇਹ ਧਰਤੀ ਪਤਾਲ ਵੀ ਹੈ ਸਾਡਾ, ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦੜੀਏ, ਸਭ ਹਰ ਹਰ ਨਾਮ 'ਤੇ ਆਵੇ ਰਾਮ। ਜਿਹਨਾਂ ਦੀ ਕਮਾਈ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਧਰਤੀ ਪਤਾਲ ਆਕਾਸ਼ ਸਭ 'ਚ ਸ਼ਬਦ ਫੈਲ ਜਾਂਦਾ। ਲੇਕਿਨ ਇਹ ਹੈ ਵੀ ਇੱਥੇ ਜਿਹੜਾ ਧੌਲ ਧਰਮ ਦਇਆ ਕਾਪੂਤ, ਔਰ ਅੱਗੇ ਹੈ ਸੰਤੋਖ ਦਾ ਗੁਣ, ਉਹ ਸੰਤੋਖ ਨਾਲ ਸੂਤ ਕਰਕੇ ਰੱਖੇ ਆ ਧਰਮ ਨੂੰ ਵੀ। ਧੌਲ ਧਰਮ ਹੈ, ਬੋਲ ਦੇ ਜਿਹੜਾ ਤੁਸੀਂ ਕਹਿੰਦੇ ਹੋ ਉਹ ਧਰਮ ਹੈ, ਦਇਆ ਕਾ ਪੁੱਤ ਹੈ, ਸੰਤੋਖ ਥਾਪੇ ਰੱਖੇ ਆ ਜਿਨ ਸੂਤੇ, ਜੇ ਸੰਤੋਖ ਨਹੀਂ ਹੈ ਬੰਦੇ 'ਚ ਔਰ ਸਾਰੀਆਂ ਵੱਡੇ ਗੁਣਾਂ ਨੂੰ ਅਸ ਸੰਤੋਖ ਸੂਤ ਕਰਕੇ ਰੱਖਦਾ ਹੈ। ਜੇ ਕੋ ਬੂਝੇ ਹੋਵੇ ਸਚਿਆਰ, ਜੇ ਕੋਈ ਚੀਜ਼ ਬੁੱਝ ਜਾਏ ਤਾਂ ਉਹ ਸਚਿਆਰ ਹੈ। ਜਿਹੜਾ ਜਪ 'ਚ ਪਹਿਲਾਂ ਆਇਆ, ਕਿਵ ਸਚਿਆਰਾਂ ਹੋਈਏ ਕਿਵ ਕੂੜੇ ਤੁੱਟੇ ਪਾਰ, ਕਿੱਡੀ ਵੱਡੀ ਜਪ ਦੇ ਵਿੱਚੋਂ ਕਹਿੰਦੇ ਪਹਿਲਾਂ ਕਿੱਦਾਂ ਮੈਂ ਸਚਿਆਰ ਹੋਵਾਂ। ਕਹਿੰਦਾ ਆਹ ਚੀਜ਼ਾਂ ਸਮਝ, ਧਰਮੀ ਬੰਦਾ ਬਣ, ਸੰਤੋਖ ਸੰਤੋਖ ਰੱਖ, ਔਰ ਆਹ ਚੀਜ਼ਾਂ ਬੁੱਝ।
ਦੌਲ ਧਰਮ ਦਇਆ ਕਾ ਪੁੱਤ, ਸੰਤੋਖ ਥਾਪੇ
ਧਰਮ ਨਹੀਂ ਸੰਤ। ਜਿਹੜਾ ਬੰਦਾ ਧਰਮੀ ਬਣੀ ਫਿਰਦਾ ਔਰ ਚੀਜ਼ ਸੰਤੋਖ ਨਹੀਂ ਹੈ, ਉਹ ਲੂੰਜਰੇ ਕੁੱਤੇ ਵਾਂਗੂ ਫੇਰੇਗਾ ਸਾਰਾ ਕੁਛ। ਉਹਨੂੰ ਕਦੀ ਭੁੱਖ ਨਹੀਂ ਮਿਲੀ, ਕਦੀ ਉਹਨੂੰ ਸ਼ਾਂਤੀ ਨਹੀਂ, ਸਭ ਕੁਛ ਖਾਓ ਜੋ। ਮਤਲਬ ਜਿਹੜਾ ਸੰਤੋਖ ਦਾ ਗੁਣ ਐਸਾ ਹੈ ਵੀ ਇਹ ਉਹਦੇ ਨਾਲ ਸੂਤ ਕਰਕੇ ਬੰਨ ਕੇ ਤਾਂ ਧਰਮ ਫਲਦਾ ਹੈ। ਤੌਲ ਔਰ ਕੋਈ ਬੋਲਦ ਬੁਲਦ ਨਹੀਂ ਹੈ, ਸਾਡਾ ਧਰਮ ਹੀ ਸਭ ਕੁਛ ਹੈ।
ਤੌਲ ਧਰਮ ਦਇਆ ਕਾ ਪੁੱਤ,
ਔਰ ਦਇਆ ਸਿੱਖ ਪਹਿਲਾਂ।
ਤੌਲ ਧਰਮ ਦਇਆ ਕਾ ਪੁੱਤ, ਸੰਤੋਖ ਥਾਪੇ
ਥਾਪੇ,
ਸੰਤੋਖ ਥਾਪੇ ਰੱਖਿਆ ਜਿੰਨੇ ਸੂਤੇ।
ਸੰਤੋਖ ਦਾ ਗੁਣ ਦੇ ਨਾਲ ਧਰਮ ਨੂੰ ਸੂਤ ਕਰਕੇ ਰੱਖ।
ਤੌਲ ਧਰਮ ਦਇਆ ਕਾ ਪੁੱਤ, ਸੰਤੋਖ ਥਾਪੇ ਰੱਖਿਆ ਜਿੰਨੇ ਸੂਤੇ।
ਆਹ ਸਚਿਆਰ ਤੂੰ ਬਣ ਜਾਏਗਾ ਜੇ ਕੋ ਆਹ ਗੱਲਾਂ ਬੁੱਝ। ਇਹਨੂੰ ਪਾਠ ਕਰਕੇ ਨਾ ਸੁੱਟ ਜਪਜੀ ਸਾਹਿਬ ਨੂੰ। ਬਾਬਾ ਨਾਨਕ ਵੀ ਕਹਿ ਰਿਹਾ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਆ ਦੇਖੋ ਕਿਹੜੇ ਕਿਹੜੇ ਭੇਦ ਮਿਲਦੇ।
ਤੌਲ ਧਰਮ ਦਇਆ ਕਾ ਪੁੱਤ, ਸੰਤੋਖ ਥਾਪੇ ਰੱਖਿਆ ਜਿੰਨੇ ਸੂਤੇ।
ਆਵੇ ਕੇਵ ਸਚਿਆਰਾ
ਹੋਈਐ, ਕੇਵ ਕੂੜੇ ਤੁੱਟੇ ਪਾਰੇ।
ਏਦਾਂ ਹੋਏਗਾ ਤੂੰ
ਤੌਲ
ਧਰਮੀ ਬੰਦਾ ਬਣ। ਆ ਬੋਲਦ ਬੁਲਦਾਂ ਦੀ ਕਹਾਣੀਆਂ ਛੱਡ।
ਤੌਲ ਧਰਮ ਦਇਆ ਕਾ ਪੁੱਤ, ਸੰਤੋਖ ਥਾਪੇ ਰੱਖਿਆ ਜਿੰਨੇ ਸੂਤੇ। ਜੇ ਕੋ ਬੂਝੇ ਹੋਵੇ ਸਚਿਆਰ।
ਉਹ ਕਹਿੰਦਾ ਕਿੰਨਾ ਕੁ ਭਾਰ ਹੈ ਧਰਤੀ ਦਾ। ਮਹਾਰਾਜ ਦੇਖੋ ਕਿੰਨਾ ਦੱਸ ਰਹੇ, ਜੋ ਇਹਨਾਂ ਦੀਆਂ ਕਹਾਣੀਆਂ ਕਹਿੰਦੀਆਂ ਵੈ, ਪਹਿਲੀਆਂ ਰਿਸ਼ੀ ਉਮਰੀ ਮਾਰ ਇਹਨਾਂ ਦੇ ਵੇਦ ਸ਼ਾਸਤਰ।
ਤਵ ਲੈ ਉਪਰੇ ਕੇਤਾ ਪਾਰ, ਧਰਤੀ ਹੋਰ ਪਰੇ ਹੋਰ ਹੋਰ,
ਇਹ ਦਿਸ ਤੇ ਪਾਰ
ਤਲੈ ਕਾਵਣ ਜੋਰ।
ਧਰਤੀਆਂ ਦੀ ਇੰਨੀਆਂ ਬੇਅੰਤ, ਹਰ ਕਿਤੇ ਥੱਲੇ ਬੋਲਦੇ ਖੜਾ ਹਰ ਇੱਕ ਪਾਰ। ਕਿੰਨਾ ਪਾਰ ਉਹ ਪਾਰ ਭਾਈ ਸਾਹਿਬ ਜੀ, ਸਾਇੰਟੀਫਿਕਲੀ ਬੈਲੈਂਸਡ ਬਾਣੀ ਹੈ, ਬਾਣੀ ਮੰਨਦੀ ਹੈ ਸਾਰੇ ਜਿੰਨੇ ਹੈ। ਇਸ ਕੋਈ ਕਹਾਣੀ ਨਹੀਂ ਹੈ ਸਾਡੀ ਬਾਣੀ ਦੇ ਵਿੱਚ, ਕੋਈ ਨਹੀਂ ਐਸੀਆਂ ਸਾਇੰਟੀਫਿਕਲੀ ਬੈਲੈਂਸਡ ਹੈ। ਇਹ ਕਾਹਦੇ ਨਾਲ ਸਭ ਚੀਜ਼ ਬਣਾਉਂਦਾ ਅਤੇ ਟਾਉਂਦਾ ਔਰ ਕਾਹਦੇ ਆਸਰੇ ਖੜੀ ਹੈ, ਇਹ ਹੈ
ਨਾਮ ਕੇ ਤਾਰੇ ਸਗਲੇ ਜੰਤ। ਨਾਮ ਕੇ ਤਾਰੇ ਸਗਲੇ ਜੰਤ,
ਇਹ ਨਾਮ ਕੇ ਤਾਰੇ ਖੰਡ ਬ੍ਰਹਿਮੰਡ।
ਨਾਮ ਕੇ ਤਾਰੇ ਖੰਡ ਬ੍ਰਹਿਮੰਡ।
ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨਾਮੇ ਹੀ ਤੇ ਸਭ ਕਿਛ ਹੈ,
ਨਾਮੇ ਹੀ ਤੇ ਸਭ ਕਿਛ ਹੁਆ।
ਉਹਦੇ ਪਉਦਾ ਵਾ ਐਡਾ ਵੱਡਾ ਨਾਮ ਹੈ ਨਾ, ਉਹਦੇ ਨਹੀਂ ਤੂੰ ਸਭ ਕੁਛ ਕਰਦਾ ਹੈ।
ਉਤ ਪਤੇ ਪਰਲੋ ਸਭ ਦੇ,
ਸਾਇੰਸ ਕਹਿੰਦੀ ਹੈ ਵੀ ਸਾਰੀ ਦੁਨੀਆ ਜਾਂ ਸਾਰਾ ਕਾਹਦੇ ਨਾਲ ਕਿਹੜੀ ਫੋਰਸ ਨਾਲ ਬਣਾਉਂਦਾ ਹੈ। ਸਾਇੰਸ ਕਹਿੰਦੀ ਹੈ ਵੀ ਉਹ ਉਤਪਤੇ ਪਰਲੋ ਸ਼ਬਦ ਦੇ ਨਾਲ ਉਹ ਕਹਿੰਦੇ ਸਾਊਂਡ ਤੋਂ ਸਾਰੀ ਚੀਜ਼ ਬਣਦੀ ਹੈ। ਸਾਡੀ ਬਾਣੀ ਵੀ ਕਹਿੰਦੀ ਸਾਊਂਡ ਦੀ ਬਜਾਏ ਸਾਡੀ ਬਾਣੀ ਸ਼ਬਦ ਕਹਿੰਦੀ ਹੈ, ਕਹਿੰਦੇ ਸਾਰੀ ਚੀਜ਼ ਸਾਊਂਡ ਤੋਂ ਬਣਦੀ ਹੈ। ਸਾਊਂਡ ਦੇ ਨਾਲ ਹੀ ਸਭ ਧਰਤੀ ਹਰ ਚੀਜ਼ ਪਹਿਲਾਂ ਸਾਊਂਡ ਸੀ, ਸਾਊਂਡ ਔਰ ਸਾਡੀ ਸ਼ਬਦ ਹੈ, ਔਰ ਸ਼ਬਦ ਨੂੰ ਵੀ ਗਾਣ ਡਿਫਾਈਨ ਕੀਤਾ, ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ ਨਹੀਂ ਬਣਾਤੇ, ਲੱਖਾਂ ਹੀ ਕਾਇਨਾਤਾਂ, ਲੱਖਾਂ ਹੀ ਸੋਲਰ ਸਿਸਟਮ, ਲੱਖਾਂ ਹੀ ਬਣਾਤੇ ਫੜਕੇ। ਇਹ ਸ਼ਬਦ ਦੀ ਤਾਕਤ ਹੈ ਜਿਹੜਾ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ। ਉਤਪਤੇ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫੇਰ ਉਤਪਤੇ ਹੋ। ਆ ਦੇਖੋ ਉਹਨੇ ਕੀ ਬਣਾਇਆ ਫਿਰ, ਤੌਲ ਧਰਮ ਦਇਆ ਕਾ ਪੂਤ ਸੰਤੋਖੇ ਥਾਪੇ ਰੱਖਿਆ ਜਿੰਨੇ ਸੂਤੇ ਜੇ ਕੋ ਬੂਝੇ ਹੋਵੇ ਸਚਿਆ ਤਵਲੇ ਉਪਰੇ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਇਹ ਤਿਸ ਤੇ ਪਾਰ ਤਰੈ ਕਵਣ ਜੋਰ। ਅਸੀਂ ਅਸੀਂ ਸਿੱਧਾ ਦੱਸਦੇ ਹਾਂ ਵੀ ਸਾਡੀ ਬਾਣੀ ਮੰਨਦੀ ਹੈ ਵੀ ਧਰਤੀ ਨਾਲੋਂ ਪਾਣੀ ਜ਼ਿਆਦਾ ਵੈ, ਟਾਪੂ ਨੇ ਵਿੱਚ ਆ ਜਿਹੜੇ ਸਾਰੇ ਜ਼ਮੀਨਾਂ ਦੇ ਟੁਕੜੇ, ਉੱਥੋਂ ਬਾਅਦ ਸਮੁੰਦਰ ਇੰਨੇ ਨੇ ਸਾਰੇ, ਔਰ ਸਾਡੀ ਬਾਣੀ ਮੰਨਦੀ ਹੈ ਵੀ ਇਹ ਜਿਹੜਾ ਸਮੁੰਦਰ ਹੈ ਇਹ ਥੱਲੇ ਖਲਾਅ 'ਚ ਕਿਉਂ ਨਹੀਂ ਡਿੱਗ ਪੈਂਦਾ, ਇੰਨੇ ਸਮੁੰਦਰ ਹੈ ਧਰਤੀ ਦੇ ਥੱਲੇ ਖੋਲ ਉਹ 'ਚ ਕਿਉਂ ਨਹੀਂ ਡਿੱਗ ਪੈਂਦਾ ਸਾਰਾ ਪਾਣੀ ਜਾਂ ਸਾਰੇ ਉਹ ਨਹੀਂ ਪਾਈ। ਇਹ ਆਪਸ 'ਚ ਹੀ ਆਪਣੀਆਂ ਇੰਟਰਨਲ ਫੋਰਸਿਸ ਦੇ ਨਾਲ ਅੰਦਰ ਹੀ ਸਾਰੇ ਇਹ ਬਾਹਰ ਡਿੱਗ ਨਹੀਂ ਸਕਦੇ। ਇਸ ਕਰਕੇ ਇਹ ਜਿਹੜੀਆਂ ਤੁਹਾਡੀਆਂ ਥਿਊਰੀਆਂ ਵੀ ਇਹ ਬੋਲ 'ਤੇ ਖੜ੍ਹੇ ਫਲਾਂ ਖੜ੍ਹੇ ਹੈ, ਸਾਡੀ ਸਾਇੰਟੀਫਿਕਲੀ ਬੈਲੈਂਸਡ ਹੈ। ਔਰ ਕਹਿੰਦੇ ਵੀ ਧਰਤੀ ਦੇ ਅੰਦਰ ਅਗਨੀ ਪਾਤਾਲ ਔਰ ਕਈ ਸੂਰਜ ਕਈ ਚੰਦਰਮਾ ਔਰ ਕਿ ਸਾਰੇ ਘੁੰਮ ਰਹੇ ਨੇ। ਸਾਡੀ ਬਾਣੀ ਮੰਨਦੀ ਹੈ ਵੀ ਸਾਰੀ ਦੁਨੀਆ 'ਚ ਕਈ ਸੂਰਜ ਨੇ, ਕਈ ਚੰਦਰਮਾ, ਕਈ ਸੋਲਰ ਸਿਸਟਮ ਨੇ, ਕਈ ਐਸੀਆਂ ਜਿਹੜੀਆਂ ਔਰ ਧਰਤੀ ਹੋਰ ਪਰੇ ਹੋਰ ਖਰੇ ਕਿੰਨੇ ਬ੍ਰਹਿਮੰਡ ਹੈ ਔਰ ਕੀ ਬਣਾ ਰਿਹਾ ਉਹ। ਲੇਕਿਨ ਬਾਣੀ 'ਚ ਲਿਖਿਆ ਵੀ ਜਿੰਨੇ ਵੀ ਖੰਡ ਬ੍ਰਹਿਮੰਡ ਹੈ ਸਾਰੇ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਕੋਟ ਕਹਿੰਦੇ ਸੈਂਕੜੇ ਹੀ ਬ੍ਰਹਿਮੰਡ ਹੈ, ਉਹਦਾ ਖਾਸ ਸਵਾਮੀ ਕੌਣ ਹੈ? ਉਹ ਹੈ ਪੰਚਾਂਕਾ ਗੁਰ ਏਕੋ ਧਿਆਨ। ਇਹਨੂੰ ਧਿਆਨ ਉਹ ਕਾਲ ਪੁਰਖ ਦੀ ਤਾਕ, ਕਾਲ ਪੁਰਖ ਹੈ
ਪੰਚਾਂਕਾ ਗੁਰ ਏਕੋ ਧਿਆਨ।
ਸਾਡੀ ਇਸ ਜੇ ਕੋ ਤਬਲੇ ਉੱਪਰੇ ਕੀਤਾ ਭਾਰ ਧਰਤੀ ਹੋਰ ਪਰੇ ਔਰ ਹੋਰ ਤਿਸ ਤੇ ਭਾਰਤ ਦੇ ਕਮਜ਼ੋਰ, ਕਈ ਕਿਸਮ ਦੇ ਜੀ ਜੰਤ ਨੇ, ਜੀ ਜਾਤ ਰੰਗਾਂ ਕੈ ਨਾਮ, ਕਈ ਨਾਂ ਜੀ ਜੰਤ ਇੰਨੀਆਂ 84 ਲੱਖ ਜੂਨਾਂ, ਜੀ
ਜਾਤ ਰੰਗਾਂ ਕੈ ਨਾਮ
ਸਭਨਾ ਲਿਖਿਆ ਬੁੜੀ ਕਲਾਮ। ਆਵੇ ਲਫ਼ਜ਼ ਸਮਝਣ ਵਾਲਾ ਵੀ ਜਿੰਨੇ ਜੀ ਜੰਤ ਹੈ ਸਾਡੀ ਬਾਣੀ ਨਾਲ ਇਹਨੂੰ 84 ਲੱਖ ਜੂਨਾਂ 'ਚ ਵੰਡਿਆ ਹੈ। 84 ਲੱਖ ਜੂਨ ਉਪਾਈ, ਔਰ ਫਿਰ ਇਹ ਨਹੀਂ ਵੀ ਉਹ ਜੂਨਾਂ ਨੂੰ ਭੁੱਖਾ ਮਾਰ ਦਿੰਦਾ, ਨਹੀਂ, ਅਗਲੀ ਤੁੱਕ ਹੈ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, 84 ਲੱਖ ਜੂਨ ਉਪਾਈ ਇਹ ਰਿਜਕ ਦੀ ਆ, ਸਭ ਹੂੰ ਕੋ ਤਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਇਸ ਕਰਕੇ ਜਿੰਨੀਆਂ ਜੂਨਾਂ ਬਣਾਈਆਂ ਇਹ ਭੋਗਣ ਲਈ ਹੈ, 84 ਲੱਖ ਜੂਨਾਂ, ਔਰ ਬਾਬੇ ਨਾਮਦੇਵ ਜੀ ਨਾਲ ਅਤੇ ਇਹਨਾਂ ਦੋਨਾਂ 84 ਲੱਖ 'ਚ ਵੀ ਵੰਡ ਪਾ ਦਿੱਤੀ ਵੀ 42 ਲੱਖ ਜੂਨਾਂ ਪਾਣੀ 'ਚ ਹੈ, 42 ਲੱਖ ਬਾਹਰ ਹੈ। ਇਹ ਸਿਰਫ ਐਸੇ ਗਿਆਨ ਦੇ ਵਿੱਚ ਹੀ ਇਹ ਚੀਜ਼ਾਂ ਮੰਨੀਆਂ ਜਾਂਦੀਆਂ। ਲੇਕਿਨ ਭਾਈ ਸਾਹਿਬ ਜੀ, ਦੁਨੀਆਂ ਦੇ ਦੋ ਵੱਡੇ ਮਜ਼ਹਬ ਕ੍ਰਿਸਚੀਐਨਿਟੀ ਔਰ ਮੁਹੰਮਦਨਸ ਇਹ ਆਵਾਗੌਣ ਦੀ ਥਿਊਰੀ ਨੂੰ ਨਹੀਂ ਮੰਨਦੇ, ਕਹਿੰਦੇ ਬਸ ਮੁਰਦੇ ਨੱਪ ਦਿੱਤੇ, ਕਬਰ 'ਚ ਪਏ, ਕਦੀ ਕਿਆਮਤ ਆਊ ਇਹ ਖੜ੍ਹੇ ਹੋ ਜਾਣਗੇ। ਕ੍ਰਿਸਚੀਐਨਿਟੀ ਵੀ ਦੱਬਦੀ ਹੈ, ਔਰ ਲੇਕਿਨ ਕਾਦਰ ਇੱਕ ਨੂੰ ਮੰਨ ਕੇ ਇਹ ਨਹੀਂ ਕਦੀ ਕਿਸੇ ਨਾ ਕਿਹਾ ਵੀ ਨਹੀਂ ਭਾਈ ਇਹ ਕਦੀ ਹੋ ਸਕਦਾ ਵੀ ਉਹਨਾਂ ਦੀ ਆਪਣਾ ਆਪਣਾ ਫੇਥ ਹੈ ਆਪਣੀ ਆਪਣੀ ਚੜ੍ਹਾਈ ਹੈ ਲੇਕਿਨ ਇਹ ਹੈ ਵੀ ਕਾਦਰ ਜੜ ਜੋ ਕਰ ਦਿਆ ਸਾਡੀ ਬਾਣੀ 'ਚ ਲਿਖਿਆ ਜਿੰਨੇ ਜੀ ਜੰਤ ਪਾਏ ਆਪਣੇ ਕਰਮ ਭੋਗਣ ਲਈ ਹੈ 84 ਲੱਖ ਜੂਨਾਂ ਭੋਗਣ ਲਈ ਹੈ ਇੱਕ ਜੂਨ ਮਾਨਸ ਜਨਮ ਛੁੱਟਣ ਲਈ ਹੈ ਅਸੀਂ ਉਹਦੇ 'ਚ ਵੀ ਨਹੀਂ ਛੁੱਟਦੇ ਬਲਕਿ ਫਿਰ ਜੂਨਾਂ 'ਚ ਜਾਣ ਵਾਲੇ ਕੰਮ ਕਰਦੇ ਹਾਂ ਇੱਕ ਜੂਨ 'ਚ ਛੁੱਟ ਸਕਦਾ ਬੰਦਾ ਉਹ ਮਾਨਸ ਜਨਮ ਹੈ ਉਹ ਵੀ ਜੂਨ ਹੈ ਦੇਵਤੇ ਵੀ ਜੂਨ 'ਚ ਹੈ ਸ਼ਹੀਦੀ ਫੌਜਾਂ ਵੀ ਜੂਨ 'ਚ ਹੈ ਬ੍ਰਹਮਾ ਵੀ ਜੂਨ 'ਚ ਹੈ ਵਿਸ਼ਨ ਸਾਰੇ ਔਰ ਜਿੰਨੇ ਧਰਮ ਰਾਜ ਜੂਨ 'ਚ ਹੈ ਸਾਰੇ ਜਿੰਨੇ ਇਹ ਜੂਨਾਂ ਵੈ ਬਦਲਦੇ ਰਹਿੰਦੇ ਆ ਸਾਰੇ ਲੇਕਿਨ ਇਹ ਹੈ ਵੀ ਜਿਹੜਾ ਜੂਨਾਂ 'ਚ ਨਹੀਂ ਜਾਂਦਾ ਉਹ ਇਹ ਹੈ ਮਾਇਆ ਦੇ ਅੰਡਰ ਹੈ ਸਾਰੇ ਪਰ ਜਿਹੜੇ ਜੂਨਾਂ 'ਚ ਨਹੀਂ ਜਾਂਦੇ ਉਹ ਹੈ ਭਗਤ ਨਾ ਵਿਆਪੇ ਮਾਇਆ ਭਗਤ ਹੈ ਰੱਬ ਹੈ ਜਾਂ ਸਤਿਗੁਰੂ ਹੈ ਅਤੇ ਜਾਂ ਉਹਦੇ ਭਗਤ ਨੇ ਇਹ ਜੂਨਾਂ 'ਚ ਨਹੀਂ ਜਾਂਦੇ ਇਸ ਕਰਕੇ ਜਿਹੜੇ ਬਾਕੀ ਸਾਰੇ ਹੈ ਇਹਨਾਂ ਦੇ ਮੱਥੇ ਦੇ ਉੱਤੇ ਉਹੀ ਕਲਾਮ ਲਿਖੀ ਹੈ ਜਿੱਦਣ ਜਿਤਨੇ ਹੁਣ ਬਾਣੀ ਖੋਲੇਗੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਹਿੰਦੇ ਜਿਤਨੇ ਜੀ ਜੰਤ ਉਪਾਏ ਤਿਤਨੇ ਸਿਰੇ ਕਾਰ ਲਿਖਾਵੈ ਉਹਨਾਂ 'ਤੇ ਕਲਾਮ ਬੁੜੀ ਹੈ ਵੀ ਤੁਸੀਂ ਇਹੋ ਕੰਮ ਕਰਨਾ ਕਿਉਂਕਿ ਉਹਨਾਂ ਦੇ ਕਰਮਾਂ ਦੇ ਮੁਤਾਬਕ ਉਹ ਫੈਸਲਾ ਕਰਦਾ ਅਕਾਲ ਪੁਰਖ ਵੀ ਇਹ ਜਿਹੜਾ ਜਿਹੜੀਆਂ ਜੂਨਾਂ ਜਿਹੜਾ ਮਾਇਆ ਇਕੱਠੀ ਕਰਦਾ ਰਿਹਾ ਸਾਰੀ ਉਮਰ ਔਰ ਮਾਰ ਸਾਰਾ ਉਹਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜੂਨਾਂ ਮਿਲਦੀਆਂ ਗਾਂ ਉੱਥੇ ਉਹ ਕਹਿੰਦੇ ਕਿਹੜੀ ਜੂਨ ਦੇਈਏ ਧਰਮਰਾਜ ਕਹਿੰਦਾ ਇਹਨੂੰ ਦਿਓ ਸੱਪ ਦੀ ਜੂਨ ਦਿਓ ਸਾਰੀ ਉਮਰ ਹੀ ਪੈਸੇ ਇਕੱਠਾ ਕਰ ਮਾਇਆ ਲੈ ਰਿਹਾ ਕੋਈ ਸੂਰ ਦੀ ਜੂਨ 'ਚ ਕੋ ਸਾਰੀਆਂ ਜੂਨਾਂ ਜਿੰਨੀਆਂ ਲਿਖੇ ਇਸ ਬਾਣੀ ਦੇ ਹਿਸਾਬ ਨਾਲ ਫੈਸਲੇ ਹੁੰਦੇ ਆ ਇਸ ਕਰਕੇ ਬੁੜੀ ਕਲਾਮ ਕੀ ਹੈ ਜਿੰਨੇ ਜੀ ਜੰਤ ਹੈ ਸਾਰਿਆਂ ਦੇ ਆ ਜਿਤਨੇ ਜੀ ਜੰਤ ਉਪਾਏ ਤਿਤਨੇ ਸਰਕਾਰ ਲਿਖਾਵਾ ਪਰ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਵੇ ਕਾਰੇ ਲਾਵਾ ਹਰ ਬੋਲੋ ਦੇਖੋ ਬੋਲਣ ਦਾ ਫਾਇਦਾ ਉਸ ਰਹਾਓ ਆਇਆ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਬੋਲਤ ਸਭ ਪਾਪ ਲੈ ਜਾ ਤਾਂ ਕਿ ਤੁਸੀਂ ਜਿੰਨਾ 'ਚ ਨਹੀਂ ਜਾਏਗਾ ਐਡਾ ਪਰਮੇਸ਼ੁਰ ਦੇ ਨਾਮ ਦੀ ਭਗਤੀ ਦਾ ਫਲ ਦੱਸਿਆ ਜਿਤਨੇ ਜੀ ਜੰਤ ਪਾਏ ਤਿਤਨੇ ਸਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੇ ਲਾਵੈ ਇਸ ਕਰਕੇ ਜਿਹੜਾ ਆਹ ਬੁੜੀ ਕਲਾਮ ਹੈ ਸਮਝਣਾ ਹੈ ਕਲਾਮ ਪਰਸ਼ੀਅਨ ਉਰਦੂ ਦਾ ਲਫਜ਼ ਹੈ ਕੁਰਾਨ ਸ਼ਰੀਫ ਦਾ ਸਾਰਾ ਤੋ ਕਲਾਮ ਕੀ ਹੈ ਉਹਦਾ ਹੁਕਮ ਉਹ ਤੁਹਾਡੀਆਂ ਕਰਤੂਤਾਂ ਜੋ ਕਰਦੇ ਹੋ ਮਾਨਸ ਜਨਮ 'ਚ ਉਹਨਾਂ ਦੇ ਹਿਸਾਬ ਦੇ ਨਾਲ ਫਿਰ ਜੂਨਾਂ ਮਿਲਦੀਆਂ ਭੋਗਣੀਆਂ ਪੈਂਦੀਆਂ ਅਤੇ ਉਹ ਸਾਰਿਆਂ ਦੇ ਉੱਤੇ ਲਿਖੀ ਜਾਂਦੀ ਆ ਉਹ ਨਹੀਂ ਕਰਦਾ ਸਭ ਕੁਛ ਸਾਡਾ ਕੀਤਾ ਹੀ ਸਾਨੂੰ ਘੁਮਾਉਣ ਵਾਲਾ ਹੈ ਕਰਮਾਂ ਦਾ ਫਲ ਦੇਣ ਵਾਲਾ ਹੈ ਲੇਕਿਨ ਕਰਮ ਅਸੀਂ ਆਪ ਕਰਦੇ ਹਾਂ ਕਿਉਂ ਸਭ ਨਾ ਲਿਖਿਆ ਬੁੜੀ ਕਲਾਮ ਸਭ ਨਾ ਲਿਖਿਆ ਬੁੜੀ ਕਲਾਮ ਇਹਨਾਂ 'ਤੇ ਜੀ ਜਾਤੇ ਰੰਗਾਂ ਕੇ ਕਈ ਨਮਾਂ ਕਈ ਨਾਂ ਉਹਨਾਂ ਦੇ ਕਈ ਰੰਗਾਂ ਦੇ ਜੀਵ ਜੰਤ ਹੈ ਪਰ ਕਦੀ ਕਦੀ ਮਤਲਬ ਵੱਡੇ ਭਾਗਾਂ ਨਾਲ ਕਿਤੇ ਮਾਨਸ ਜਨਮ ਮਿਲਦਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਬੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਚਿਰਨ ਕਾਲ ਇਹ ਦੇਹ ਸੁੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ ਲੇਕਿਨ ਇਹ ਫਿਰ ਵੀ ਨਹੀਂ ਮਿਲਦਾ ਫਿਰ ਮੈਂ ਉਹਨਾਂ ਨੂੰ ਪਾਉਂਦਾ ਰਹਿੰਦਾ ਇਸ ਕਰਕੇ ਜੂਨਾਂ 'ਚ ਔਰ ਸਾਰਿਆਂ 'ਤੇ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਹੁੰਦੀਆਂ ਉਹ ਭੋਗਣ ਲਈ ਹੈ 84 ਲੱਖ ਜੂਨ ਇੱਕ ਜੂਨ ਛੁੱਟਣ ਲਈ ਹੈ ਉਹਦੇ ਵਿੱਚ ਵੀ ਤੂੰ ਵੱਜਣ ਦਾ ਹੀ ਕੰਮ ਕਰ ਲੈਂਦਾ ਤੂੰ ਸਭ ਨਾ ਲਿਖਿਆ ਇਹੋ ਲੇਖਾ ਲਿਖੇ ਜਾਣੇ ਕੋਈ ਕਿਸੇ ਕਿਸੇ ਨੂੰ ਪਤਾ ਲੱਗੇਗਾ ਇਹੋ ਲੇ ਬਿਰਲਾ ਕੋਈ ਇਹੋ ਜਿਹਾ ਨਾਮ ਦਾ ਲੇਖਾ ਬਣਾਏਗਾ ਇਹੋ ਲੇਖਾ ਲਿਖੇ ਜਾਣੇ ਕੋਈ ਪਰ ਲੇਖਾ ਲਿਖਿਆ ਕੀਤਾ ਹੋਏ ਲੇਖਾ ਸਭ ਕੁਛ ਤੂੰ ਆਪ ਤੇਰੇ ਕਰਮਾਂ ਦੇ ਮੁਤਾਬਕ ਸਭ ਕੁਛ ਉਸ ਤਰ੍ਹਾਂ ਕਰਮ ਭੁਗਤਾਉਣ ਵਾਲਾ ਹੈ ਕਰਮ ਤੂੰ ਆਪ ਕੀਤੇ ਹੈ ਕੀਤਾ ਕਈ ਤੇ ਇਸ ਤੇਰੇ ਤਾਣ ਨੂੰ ਸਮਝ ਕੇ ਤੈਨੂੰ ਸਲਾਹੁੰਦੇ ਰਹਿੰਦੇ ਹੈ ਕੀਤਾ ਤਾਣ ਸੁਹਾਲਿਓ ਰੂਪ ਕੀਤੀ ਦਾਤੇ ਜਾਣੇ ਕੌਣ ਕੂਤ ਆਗ ਆ ਗਿਆ ਵੀ ਸਾਰਾ ਕਿੱਦਾਂ ਬਣਿਆ
ਕੀਤਾ ਪਸਾਓ ਏਕੋ ਕਵਾਓ
ਹੋਰ ਕੁਛ ਬਣ ਗਿਆ ਜਨਸਰੀ ਤੂੰ ਇੱਕ ਸ਼ਬਦ ਬੋਲਿਆ ਕੀਤਾ ਕਵਾਓ ਏਕੋ ਪਸਾਓ ਪਸਾਓ ਮੈਨੇ ਪਸਾਰਾ ਸਾਰਾ ਪਸਾਰਾ ਸਭ ਦੁਨੀਆਂ ਕਾਇਨਾਤਾਂ ਬਣ ਗਈਆਂ ਸਭ ਕੀਤਾ
ਪਸਾਓ ਇਸ ਤੇ ਹੋਏ ਲੱਖ ਦਰਿਆ
ਕਹਿੰਦਾ ਮੈਂ ਉਹਦੀ ਕੁਦਰਤ ਕੀ ਵਿਚਾਰ ਕਰਾਂ
ਕੁਦਰਤ ਕਵਣ ਕਾਹਾਂ ਵਿਚਾਰ ਕੁਦਰਤ ਕਵਣ ਕਾਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
ਬਾਰੇ ਬਾਰੇ ਜਾਣਾ ਮੈਂ ਤੇ ਇੰਨੀ ਜੋਗਾ ਵੀ ਹੈ ਨੀ ਕਿ ਮੈਂ ਕੀ ਕੁਦਰਤ ਵਿਚਾਰ ਕਰਾਂ ਅਖੀਰ ਦੀਆਂ ਤੋੜੇ ਦੀਆਂ ਤੁਕਾਂ ਆਈਆਂ ਕਿ ਉਹਨੂੰ ਕਿਹੜੀ ਕਾਰ ਪਸੰਦ ਹੈ
ਜੋ ਤੁਧ ਪਾਵੈ ਸਾਈ ਭਲੀਆ
ਰੱਬ ਨੂੰ ਕਿਹੜੀ ਪਿਆਰੀ ਹੈ ਅਗਲਿਆਂ ਮਹੱਲਿਆਂ ਨਾਲ ਖੋਲੀਏ ਤਦੇ ਉਹਦੀ ਕੀ ਹੈ
ਦੁੱਧ ਪਾਵੈ ਤੇਰੀ ਬੰਦਗੀ ਦੁੱਧ ਪਾਵੈ ਤੇਰੀ ਬੰਦਗੀ ਇਹ ਜੋ ਦੁੱਧ ਪਾਵੈ ਸਾਈ ਭਲੀਆ ਤੂੰ ਸਦਾ ਸਲਾਮ ਤੇ ਨਿਰੰਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ
ਇਹ ਐਡੀ ਵੱਡੀ ਤੁਕ ਹੈ ਜਿਹੜੀ ਵਾਰ ਵਾਰ ਹੁਣ ਆਉਗੀ ਅਗਲੇ ਬੀਬਾਂ ਇਸ ਕਰਕੇ ਜੋ ਤੁਧ ਭਾਵੇ ਸਾਈ ਭਲੀਕਾਰ ਉੱਥੇ ਪਤਾ ਲੱਗ ਗਿਆ ਵੀ ਤੇਰੀ ਬੰਦਗੀ ਕਰਨਾ ਹੀ ਸਭ ਤੋਂ ਉੱਚੀ ਕਾਰ ਹੈ ਔਰ ਤੈਨੂੰ ਉਹ ਪਾਉਂਦੀ ਹੈ ਜੋ ਤੁਧ ਭਾਵੇ ਸਾਈ ਭਲੀਕਾਰ ਔਰ ਤੂੰ ਸਦਾ ਸਲਾਮ ਤੇ ਨਹੀਂ ਇੱਥੇ ਸਾਰੇ ਮੈਨੇ ਕਹਿੰਦੇ ਵੀ ਤੂੰ ਸਦਾ ਹੀ ਸਲਾਮਤ ਹੈ ਵੀ ਤੂੰ ਸਦਾ ਹੀ ਰਹਿਣ ਵਾਲਾ ਹੈ ਸਲਾਮ ਤੇ ਸੋਹਣੇ ਹੋਣੇ ਖੁੱਲ੍ਹੇਗਾ ਲਫਜ਼ੇ ਤੂੰ ਸਦਾ ਸਲਾਮ ਤੇ ਨਿਰੰਕਾਰ ਤੂੰ ਸਦਾ ਹੀ ਅਟਰਨਲ ਹੈ ਤੂੰ ਸਦਾ ਹੀ ਸਲਾਮਤ ਉਹਦੇ ਲੈ ਜਾਂਦੇ ਉਹ ਸਲਾਮਤ ਹੁੰਦਾ ਵੀ ਸਦਾ ਹੀ ਅਟਰਨਲ ਹੈ ਤੂੰ ਰਹਿਣ ਸਲਾਮ ਤੇ ਐਡੀ ਵੱਡੀ ਚੀਜ਼ ਆ ਬਾਬਾ ਨਾਨਕ ਜੋਤ ਨੂੰ ਇਹ ਬਾਣੀ ਆਈ ਨਾਨਕ ਜੋਤ ਕਹਿੰਦੀ ਹੈ ਮੈਂ ਸਿਰਫ ਤੈਨੂੰ ਹੀ ਸਲਾਮ ਕਰਦਾ ਹਾਂ ਮੇਰੀ ਨਿਗਾਹ ਥੱਲੇ ਤੇਰੇ ਤੈਨੂੰ ਹੀ ਸਲਾਮ ਆਉਂਦੀ ਹੈ ਮੈਂ ਤੈਨੂੰ ਸਲਾਮ ਕਰੂੰਗਾ ਮੈਂ ਕਿਸੇ ਨੂੰ ਹੋਰ ਨਹੀਂ ਦੇਖੋ ਨਿਰੰਕਾਰ ਇਹਦਾ ਨਿਰੰਕਾਰ ਮੈਂ ਮੇਰੀ ਸਲਾਮ ਥੱਲੇ ਭਾਈ ਸਾਹਿਬ ਜੀ ਇਹ ਖਾਸ ਮੁਸਲਮਾਨਾਂ ਨੂੰ ਜ਼ਿਆਦਾ ਬਾਣੀ ਆਈ ਉਸ ਵੇਲੇ ਗੁਰੂ ਨਾਨਕ ਨੂੰ ਜ਼ਿਆਦਾ ਉਹ ਸਮਝਦੇ ਸੀ ਪਿੰਡੀ ਥਾਈਂ ਇੱਕ ਮੁਸਲਮਾਨ ਨੂੰ ਕਹੋ ਨਾ ਸਲਾਮ ਅਲੈਕਮ ਅਤੇ ਅਗਲਾ ਕਹਿ ਦਿੰਦਾ ਵਾਲੈਕਮ ਸਲਾਮ ਅੱਗੇ ਜਵਾਬ ਆਉਂਦੀ ਸਾਡੇ ਪਿੰਡ ਦੇ ਐਡੇ ਸ਼ਰੀਫ ਮੁਸਲਮਾਨ ਸਾਹਿਬ ਭਾਈ ਸਾਹਿਬ ਜੀ ਅਸੀਂ ਨਿੱਕੇ ਨਿੱਕੇ ਚਾਚੇ ਤਾਏ ਕਹਿੰਦੇ ਉੱਧਰ ਅਸੀਂ ਜਾ ਕੇ ਸਾਡਾ ਜਿਹੜਾ ਪਿੰਡ ਦਾ ਵੱਡਾ ਚੌਧਰੀ ਸੀ ਸਾਰਾ ਮੁਸਲਮਾਨ ਸੀ ਉਹ ਸਾਰਾ ਅਸੀਂ ਕਹਿਣਾ ਤਾਇਆ ਸਲਾਮ ਸਲਾਮ ਆਨਾ ਸਲਾਮ ਅਤੇ ਉਹ ਕਹਿੰਦਾ ਭਾਈ ਸਲਾਮ ਵੱਡੇ ਸਾਹਿਬ ਨੂੰ ਸਲਾਮ ਮੈਨੂੰ ਕਹਿੰਦੇ ਸਲਾਮ ਕਰਦੇ ਆਹ ਜੀ ਉਹਨਾਂ ਨੂੰ ਕਹਿਣਾ ਸਲਾਮ ਭਾਈ ਵੱਡੇ ਸਾਹਿਬ ਨੂੰ ਅਕਾਲ ਅੱਲਾ ਤਾਲਾ ਨੂੰ ਮੈਨੂੰ ਨਾ ਸਲਾਮ ਕਰੋ ਤੂੰ ਸਲਾਮ ਇੱਥੇ ਬਾਬਾ ਨਾਨਕ ਕਹਿੰਦਾ ਮੇਰੀ ਸਲਾਮ ਥੱਲੇ ਤੂੰ ਹੈ ਨਿਰੰਕਾਰ ਮੈਂ ਕਿਸੇ ਨੂੰ ਨਹੀਂ ਹੋਰ ਸਤਾ ਨਿਗਾਹ ਥੱਲੇ ਲਿਆਉਂਦਾ ਤੂੰ ਆਹ ਬਾਰ ਬਾਰ ਲਫ਼ਜ਼ ਆਏਗਾ ਤੂੰ ਸਦਾ ਸਲਾਮ ਤੇ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ ਤੂੰ ਸਦਾ ਸਲਾਮ ਇਹ ਨਹੀਂ ਵੀ ਉਹ ਸਦਾ ਰਹਿਣ ਵਾਲਾ ਇਹ ਕੋਈ ਵਿਸ਼ਾ ਨਹੀਂ ਹੈ ਤੂੰ ਸਦਾ ਮੇਰੀ ਸਲਾਮ ਥੱਲੇ ਤੂੰ ਹੀ ਆਉਣਾ ਕਿਹੜਾ ਆਵਾ ਖੀਰਲੀਆਂ ਦੋ ਲਾਈਨਾਂ ਪੜ੍ਹੀਏ ਤੂੰ ਕਿੱਡਾ ਵੱਡਾ ਕੀਤਾ ਵਸਾਓ ਜਿੰਨੇ ਤੂੰ ਇੱਕ ਵਾਰੀ ਕੂਕਿਆ ਸ਼ਬਦ ਤੇ ਸਾਰੀ ਦੁਨੀਆਂ ਬਣ ਗਈ ਮੈਂ ਉਹਨੂੰ ਮੇਰੀ ਸਲਾਮ ਥੱਲੇ ਤੈਨੂੰ ਮੈਂ ਸਲਾਮ ਕਰਾਂਗਾ ਮੈਂ ਕਿਸੇ ਬੰਦੇ ਨੂੰ ਨਹੀਂ
ਕੀਤਾ ਵਸਾਓ ਦਿਸ ਤੇ ਹੋਏ ਲੱਖ ਦਰਿਆ
ਦਰਿਆ ਮੈਨੇ ਕਾਇਨਾਤਾਂ ਬੇਸ਼ੁਮਾਰ ਦੁਨੀਆਂ ਬਣਾਤੀ ਕੁਦਰਤੇ ਤੇਰੀ ਜਿਹੜੀ ਕੁਦਰਤੇ ਕੀਤੀ ਕਵਣ ਕਹਾਂ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁੱਧ ਪਾਵੇ ਸਾਈ ਬਲਿਕਾ ਮੇਰੀ ਉਹ ਕੀ ਕਾਰ ਕਰਦੇ ਸੀ ਬਾਬਾ ਨਾਨਕ ਹੁਣੇ ਦੱਸਦਾ ਜੋ ਦੁੱਧ ਪਾਵੇ ਸਾਈ ਬਲਿਕਾ ਤੇਰੀ ਮੇਰੀ ਸਲਾਮ ਥੱਲੇ ਤੂੰ ਹੀ ਹੈ ਤੂੰ ਸਦਾ ਸਲਾਮ ਤੇ ਨਾਰਾਇਣ ਮੈਂ ਤੈਨੂੰ ਨਿਰੰਕਾਰ ਨੂੰ ਸਲਾਮ ਕਰਾਂਗਾ ਕਿਸੇ ਬੰਦੇ ਨੂੰ ਨਹੀਂ ਤੂੰ ਸਦਾ ਸਲਾਮ ਤੂੰ ਇੱਕੋ ਹੀ ਹੈ ਤੂੰ ਦੋ ਨਹੀਂ ਹੈ ਇਸੇ ਕਰਕੇ ਮੈਂ ਤੈਨੂੰ ਹੀ ਆਖਣਾ ਇੱਕ ਆਖ ਬਾਬਾ ਨਾਨਕ ਇੱਦਾਂ ਜਪਿਆ ਇੱਦਾਂ ਗੁਰਸਿੱਖਾਂ ਨੂੰ ਦੱਸ ਰਿਹਾ ਕਿ ਮੈਂ ਇੱਦਾਂ ਨਾਮ ਜਪਿਆ ਇੱਕੇ ਨੂੰ ਇੱਕੇ ਨਿਰੰਕਾਰ ਨੂੰ
ਸ਼ਬਦ ਪਾਖ ਅਰਦ ਪੁਰਦ ਦੀਨ ਰਾਤੇ ਆਖ ਸ਼ਬਦ ਪਾਖ ਅਰਦ ਪੁਰਦ ਦੀਨ ਰਾਤੇ
ਸ਼ਬਦ ਪਿਆਰਿਓ ਅਸੀਂ ਬਾਰ ਬਾਰ ਕਹਾਂਗੇ ਬਾਣੀ ਕਹਿੰਦੀ ਹੈ ਆਹ ਬਾਜੇ ਵਾਲੇ ਸ਼ਬਦ ਨਾ ਸਿੱਖ ਜਾਂ ਸਾਰਾ ਇਹ ਸ਼ਬਦ ਹੈ ਸਿੱਖੋ ਪਰਮੇਸ਼ਰ ਦਾ ਨਾਮ ਉਹ ਜਪਣਾ ਸਿੱਖ
ਸਿੱਖੋ ਸ਼ਬਦ ਪਿਆਰਿਓ
ਜਨਮ ਮਰਨ
ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਇੱਕੋ
ਸਿਮਰਨਾ ਕੀ ਹੈ ਤੂੰ ਸਦਾ ਸਲਾਮ
ਤੇ
ਨਿਰੰਕਾਰ ਉਸ ਨਿਰੰਕਾਰ ਦਾ ਉਹਨੂੰ ਸਿਮਣਾ ਬਾਕੀ ਜਿਹੜਾ ਸ਼ਬਦ ਦਾ ਜਪ ਹੈ ਬਾਬਾ ਨਾਨਕ ਜੀ ਦੱਸ ਵੀ ਰਹੇ ਵੀ ਮੈਂ ਇਸ ਤਰ੍ਹਾਂ ਕੀਤਾ ਮੈਂ ਕਿਸੇ ਨੂੰ ਹੋਰ ਨਹੀਂ ਸਿਮਰਦਾ ਇੱਕ
ਆਖਿਆ
ਔਰ ਸ਼ਬਦ ਨੂੰ ਭਾਗ ਭਾਗ ਕੇ ਬੋਲ ਬੋਲ ਕੇ ਮੈਂ ਭਗਤੀ ਕਰਦਾ
ਇੱਕ ਆਖਿਆ ਸ਼ਬਦ ਆਖਿਆ ਅਰਦ ਪੁਰਦ ਦੀਨ ਰਾਤੇ ਇੱਕ ਆਖਿਆ ਸ਼ਬਦ ਅਰਦ ਉਰਦ ਦਿਨ ਰਾਤ
ਇਸ ਬਾਬੇ ਨਾਨਕ ਦੇ ਗਿਆਨ ਨੂੰ ਜੇ ਅਮਲੀ ਜਾਮਾ ਦਿੱਤਾ ਦਸਵੇਂ ਗੁਰੂ ਨੇ ਜਾ ਕੇ ਦਿੱਤਾ ਜਿਹਨੇ ਸਾਰੀ ਫਤਿਹ ਹੀ ਇਹੋ ਮਿਲਾਤੀ ਬੋਲੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।